ਭਾਈ ਸਾਹਿਬ 12:30 ਵਜੇ ਦੇ ਕਰੀਬ ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣਗੇ। ਇਸ ਦੇ ਨਾਲ ਹੀ ਬੇਨਤੀ ਕਰਾਂ ਕਿ ਕੱਲ੍ਹ ਦਾ ਜੋ ਜਵਾਨ ਹੈ, ਸੰਨ 1978 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਵਿਸ਼ੇਸ਼ ਸ਼ਹੀਦੀ ਸਮਾਗਮ ਹੋਵੇਗਾ। ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰਿਓ ਅਤੇ ਆਓ ਹੁਣ ਗੁਰਮਤਿ ਵਿਚਾਰਾਂ ਨਾਲ ਸਾਂਝ ਪਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਦੀਵਾਨ ਵਿੱਚ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ, ਜੋ ਰੋਜ਼ਾਨਾ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਰਾਗ ਸ੍ਰੀ ਰਾਗ ਦਾ ਪਹਿਲਾ ਹੀ ਸ਼ਬਦ ਹੈ, ਇਸ ਦੀ ਵਿਚਾਰ ਆਪਾਂ ਕਰਦੇ ਆ ਰਹੇ ਹਾਂ। ਆਓ ਸਾਧ ਸੰਗਤ, ਜਿੱਥੇ ਕੱਲ ਵਿਚਾਰ ਦੀ ਲੜੀ ਨੂੰ ਆਪਾਂ ਵਿਸ਼ਰਾਮ ਦਿੱਤਾ ਸੀ, ਉਸ ਤੋਂ ਅੱਗੇ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕਰ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਔਰ ਦੂਰ ਨੇੜੇ ਘਰਾਂ ਚ ਬੈਠੇ ਇਸ ਅਸਥਾਨ ਦੇ ਇਸ ਗੁਰਮਤਿ ਦੀਵਾਨ ਨੂੰ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ, ਹਜ਼ੂਰ ਬਖਸ਼ਿਸ਼ ਕਰਨ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਹੋ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ, ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੈ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਹਜ਼ੂਰ ਦੇ ਇਹ ਦੋ ਪਦੇ ਔਰ ਰਹਾਓ ਦੀਆਂ ਦੋ ਤੁਕਾਂ ਦੀ ਵਿਚਾਰ ਆਪਾਂ ਕਰ ਰਹੇ ਹਾਂ। ਕੱਲ ਅਸੀਂ ਵਿਚਾਰ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮਨੁੱਖ ਨੂੰ ਇਹ ਗੱਲ ਸਮਝਾਉਂਦੇ ਪਏ ਨੇ ਕਿ ਪਰਮਾਤਮਾ ਤੈਨੂੰ ਧਨ ਦੌਲਤ ਐਸ਼ਵਰਜ ਜ਼ਿੰਦਗੀ ਦੇ ਦਿਨ ਬਤੀਤ ਕਰਨ ਲਈ ਸੋਹਣੇ ਤੋਂ ਸੋਹਣਾ ਕੀਮਤੀ ਤੋਂ ਕੀਮਤੀ ਘਰ ਬਖਸ਼ੇ, ਪਰ ਬਸ ਇਸ ਗੱਲ ਨੂੰ ਜ਼ਿਹਨ ਵਿੱਚੋਂ ਕਦੀ ਨਿਕਲ ਨਹੀਂ ਦੇਣਾ ਕਿ ਜਿਸ ਪਰਮਾਤਮਾ ਨੇ ਇਸ ਘਰ ਦੀ ਦਾਤ ਬਖਸ਼ੀ ਹੈ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਕਿਤੇ ਤੈਨੂੰ ਭੁੱਲ ਨਾ ਜਾਏ, ਵਿਸਰ ਨਾ ਜਾਏ, ਇਹ ਨਾ ਹੋਵੇ ਕਿ ਉਹਦੇ ਵਿੱਚ ਲੁਪਤ ਹੋ ਕੇ ਲੁਭਾਏ ਮਾਨ ਹੋ ਕੇ ਤੇਰੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਹੀ ਕਦੀ ਨਾ ਆਵੇ। ਕੱਲ ਜਿਸ ਅੰਮ੍ਰਿਤ ਬਚਨ ਨੂੰ ਅਸੀਂ ਵਿਚਾਰਿਆ ਉਸ ਵਿੱਚ ਗੁਰਦੇਵ ਨੇ ਘਰ ਦੀ ਔਰ ਜੀਵਨ ਸਾਥੀ ਦਾ ਜ਼ਿਕਰ ਕੀਤਾ। ਥੋੜੇ ਜਿਹੇ ਉਹਦੇ ਅਖਰੀ ਅਰਥ ਆਪਾਂ ਵਿਚਾਰ ਨੂੰ ਅੱਗੇ ਤੋਰਨ ਲਈ ਰਿਪੀਟ ਕਰ ਲਈਏ। ਮੋਤੀ ਤਾਂ ਮੰਦਰ ਉਸ ਰਹੇ, ਜੇਕਰ ਮੰਨ ਲਓ ਕਿ ਘਰ ਜਿਹੜਾ ਹੈ, ਮੰਦਰ ਦਾ ਲਫ਼ਜ਼ੀ ਅਰਥ ਇੱਥੇ ਘਰ ਹੈ, ਘਰ ਮੋਤੀਆਂ ਦੇ ਉਸਰ ਜਾਣ, ਮੋਤੀਆਂ ਦੀਆਂ ਦੀਵਾਰਾਂ ਹੋਣ, ਰਤਨੀ ਤਾਂ ਹੋਵੇ ਜੜਾਓ, ਤੇ ਉਸ ਘਰ ਦੇ ਵਿੱਚ ਕੀਮਤੀ ਰਤਨ ਜੜੇ ਹੋਣ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਵੇ ਜੜਾਓ, ਕਸਤੂਰ, ਕੱਲ ਅਰਜ਼ ਕੀਤੇ ਸਨ ਇਹ ਕਸਤੂਰੀ ਇਹਦੇ ਅਰਥ ਨੇ, ਤੇ ਇਹ ਕਸਤੂਰੀ ਮਿਰਗ ਦੀ ਨਾਭੀ ਵਿੱਚੋਂ ਨਿਕਲਦੀ ਹੈ, ਤੇ ਇਹਨੂੰ ਮਿਰਗਿਆ ਜਾਂ ਕਸਤੂਰਿਆ ਮਿਰਗ ਕਹਿੰਦੇ ਨੇ। ਕਹਿੰਦੇ ਨੇ ਮਹਾਰਾਜ ਕਿ ਮੋਤੀਆਂ ਦੀਆਂ ਦੀਵਾਰਾਂ ਹੋਣ, ਵਿੱਚ ਕੀਮਤੀ ਰਤਨ ਜੜੇ ਹੋਣ, ਤੇ ਜਿਹੜਾ ਤੂੰ ਘਰ ਵਿੱਚ ਰੰਗ ਰੋਗਣ ਕਰਨਾ ਆ ਬਾਹਰ ਮੁਖੀ ਨਹੀਂ, ਸੱਚ ਇਹ ਵੇ ਤੇਰੇ ਘਰ ਦੇ ਵਿੱਚ ਮਿਰਗ ਦੀ ਨਾਭੀ ਦੀ ਕਸਤੂਰੀ ਪਈ ਹੋਵੇ, ਉਹਦੀ ਸਮੈਲ ਇੰਨੀ ਹੈ ਕਿ ਰੋਜ਼ ਅਗਰਬੱਤੀ ਲਾਉਣ ਦੀ ਲੋੜ ਨਹੀਂ, ਉਸ ਦੀ ਸੁਗੰਧੀ ਇੰਨੀ ਆਕਰਸ਼ਿਤ ਕਰਦੀ ਹੈ, ਘਰ ਵਿੱਚ ਪ੍ਰਵੇਸ਼ ਕਰਿਆ ਅੱਠੇ ਪੈਰ ਚੌਵੀ ਘੰਟੇ ਹਰ ਵਕਤ ਤੇਰੇ ਘਰ ਵਿੱਚ ਕਸਤੂਰੀ ਦੀ ਸੁਗੰਧੀ ਹੋਵੇ। ਕੁੰਗੂ ਦੇ ਲਫ਼ਜ਼ੀ ਅਰਥ ਅਸੀਂ ਕੱਲ ਕੀਤੇ ਸਨ ਜੀ, ਕੇਸਰ, ਕੁੰਕਮ ਵੀ ਇਹਨੂੰ ਕਿਹਾ ਜਾਂਦਾ ਹੈ। ਤੇਰੇ ਘਰ ਵਿੱਚ ਕੇਸਰ ਦਾ ਲੇਪਣ ਵੀ ਹੋਵੇ। ਅਗਲਾ ਸ਼ਬਦ ਸੀ ਕਸਤੂਰ ਕੁੰਗੂ ਅਗਰ, ਤੇ ਕੱਲ ਅਰਜ਼ ਕੀਤੀ ਸੀ ਅਗਰ ਚੰਦਨ ਤੋਂ ਵੱਖਰਾ ਹੁੰਦਾ ਹੈ। ਅਸਲ ਚ ਇਹਦੀਆਂ ਗੰਢਾਂ ਬਣਦੀਆਂ ਨੇ ਤੇ ਇਹ ਲੰਮਾ ਸਮਾਂ ਪਾ ਕੇ ਇਹਦੀਆਂ ਗੰਢਾਂ ਸੁਗੰਧੀ ਨਾਲ ਭਰਪੂਰ ਹੋ ਜਾਂਦੀਆਂ ਨੇ ਤੇ ਇਸ ਦੀਆਂ ਗੰਢਾਂ ਦੇ ਵਿੱਚੋਂ ਫਿਰ ਜਿਹੜਾ ਉਹ ਸੁਗੰਧੀ ਨੂੰ ਚੋਇਆ ਜਾਂਦਾ, ਇਸੇ ਨੂੰ ਫਿਰ ਚੋਇਆ ਸ਼ਬਦ ਵੀ ਵਰਤਦੇ ਨੇ, ਜਿਉਂ ਚੋਵਾ ਚੰਦਨ ਆਪਾਂ ਕਹਿੰਦੇ ਹਾਂ, ਚੰਦਨ ਵੱਖਰਾ ਚੋਆ ਵੱਖਰਾ। ਫਾਰਸੀ ਵਿੱਚ ਇਸ ਨੂੰ ਊਦ ਕਹਿੰਦੇ ਆ, ਇਸ ਲੱਕੜ ਨੂੰ, ਹਲਕੀ ਜਿਹੀ ਲੱਕੜ ਹੁੰਦੀ ਹੈ ਇਹਦੀ। ਇਸ ਦੀਆਂ ਗੰਢਾਂ ਦੇ ਵਿੱਚੋਂ ਸੁਗੰਧੀ ਨਾਲ ਜਦੋਂ ਭਰ ਜਾਂਦਾ ਤੇ ਫਿਰ ਇਸ ਦੀਆਂ ਗੰਢਾਂ ਵਿੱਚੋਂ ਸੁਗੰਧੀ ਚੋਈ ਜਾਂਦੀ ਹੈ, ਉਸ ਲਈ ਸ਼ਬਦ ਵਰਤਿਆ ਗਿਆ ਹੈ ਅਗਰ। ਤੇ ਅਰਜ਼ ਮੈਂ ਕੀਤੀ ਸੀ ਇਹਦਾ ਜਿਹੜਾ ਹਲਕਾਪਨ ਹੈ, ਜਿੱਥੇ ਸੁਗੰਧੀ ਘੱਟ ਹੈ ਉਹਨੂੰ ਧੂਹ ਵਿੱਚ ਵਰਤਦੇ ਨੇ, ਇਸ ਕਰਕੇ ਉਹਨੂੰ ਅਗਰਬੱਤੀ ਕਹਿੰਦੇ ਆ, ਆ ਜਿਹੜੀਆਂ ਧੁੱਪਾਂ ਬਣਦੀਆਂ ਨੇ। ਮਹਾਰਾਜ ਕਹਿੰਦੇ ਤੇਰਾ ਘਰ ਮੋਤੀਆਂ ਦਾ, ਰਤਨ ਜੜੇ ਹੋਣ, ਸੱਚ ਇਹ ਵੇ ਕਸਤੂਰੀ ਤੇਰੇ ਘਰ ਚ ਹੋਵੇ, ਕੇਸਰ ਤੇਰੇ ਘਰ ਚ ਹੋਵੇ, ਤੇ ਅਗਰ ਦਾ ਤੇ ਚੰਦਨ ਦਾ ਲੀਪ ਦਾ ਅਰਥ ਲੇਪਣ ਹੋਇਆ ਹੋਵੇ, ਤੇ ਇਸ ਨੂੰ ਦੇਖ ਕੇ ਤੂੰ ਅੰਦਰੋਂ ਬੜਾ ਪ੍ਰਸੰਨ ਹੋਵੇ, ਜਾਂ ਆਪਣੇ ਤੇ ਸ਼ਬਦ ਵਰਤਿਆ ਮੈਂ ਪ੍ਰਸੰਨ ਹੋਵਾਂ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ, ਬਸ ਇੰਨਾ ਕੀਮਤੀ ਜੀ। ਇਹ ਵੀ ਕੱਲ ਮੈਂ ਕਿਹਾ ਸੀ ਕਿ ਥੋੜੇ ਬਹੁਤੇ ਹੀਰੇ ਰਤਨ ਤਾਂ ਹੋ ਸਕਦੇ ਆ, ਪਰ ਸਾਰੀ ਜ਼ਮੀਨ ਹੀ ਰਤਨਾਂ ਨਾਲ ਜੜੀ ਜਾਣੀ, ਕਿੰਨੀ ਕੁ ਇਹ ਅਮੀਰੀ ਦੌਲਤ ਹੋਵੇਗੀ। ਪਰ ਮਹਾਰਾਜ ਕਹਿੰਦੇ ਨੇ ਇੰਨਾ ਕੁਝ ਪਰਮਾਤਮਾ ਤੂੰ ਬਖਸ਼ ਦੇਵੇਂ, ਪਰ ਬਖਸ਼ਿਸ਼ ਕਰੀ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਇਸ ਤੋਂ ਅਗਲਾ ਜਿਹੜਾ ਬਚਨ ਸੀ ਉਹ ਇਹ ਸੀ, ਧਰਤੀ ਤਾਂ ਹੀਰੇ ਲਾਲ ਜੜਤੀ, ਮੇਰੇ ਘਰ ਦੀ ਜ਼ਮੀਨ ਜਿਸ ਕਮਰੇ ਚ ਮੈਂ ਸੌਣਾ ਹੈ, ਉਹ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਇਹ ਕੀਮਤੀ ਲਾਲਾਂ ਤੇ ਰਤਨਾਂ ਨਾਲ ਜੜੀ ਹੋਵੇ। ਧਰਤੀ ਤਾਂ ਹੀਰੇ ਲਾਲ ਜਲਤੀ, ਪਲੰਗ ਲਾਲ ਜੜਾਓ, ਜਿਸ ਪਲੰਗ ਤੇ ਰਾਤ ਨੂੰ ਆਰਾਮ ਕਰਨੇ, ਉਸ ਦੀਆਂ ਲੱਕੜ ਦੇ ਵਿੱਚ ਵੀ ਸੱਚ ਇਵੇਂ ਕੀਮਤੀ ਲਾਲ ਲੱਗੇ ਹੋਣ, ਸੋਨੇ ਦੀ ਕਢਾਈ ਹੋਈ ਹੋਵੇ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ। ਇਹਦੇ ਕੱਲ ਅਸੀਂ ਅਰਥ ਕੀਤੇ ਸਨ ਕਿ ਅਪਸ਼ਰਾਵਾਂ ਵੀ ਕਰਦੇ ਆ, ਸੁਰਗ ਦੀਆਂ ਅਪਸ਼ਰਾਵਾਂ, ਜਾਂ ਇਉਂ ਕਹਿ ਲੋ ਕਿ ਸੁੰਦਰ ਹਸੀਨ ਜੀਵਨ ਸਾਥੀ, ਜਿਸ ਦੇ ਮੱਥੇ ਦੇ ਉੱਤੇ ਜਿਹੜਾ ਗਹਿਣਾ ਹੈ, ਟਿੱਕਾ ਹੈ, ਉਹਦੇ ਵਿੱਚ ਮਣੀ ਜੜੀ ਹੋਵੇ, ਤੇ ਮਣੀ ਬੜੀ ਕੀਮਤੀ ਹੁੰਦੀ। ਅਸੀਂ ਕਹਿ ਤੇ ਦਿੰਦੇ ਹਾਂ, ਇੱਕ ਵਾਰੀ ਕਿਸ ਸੱਜਣ ਨੇ ਕਿਹਾ ਜੀ, ਗੱਲ ਚੱਲੀ ਨਾਗਮਣੀ ਦੀ, ਤੇ ਮੈਂ ਬੇਨਤੀ ਕੀਤੀ ਸੀ ਕਿ ਨਾਗ ਦੀ ਮਣੀ ਕਰੋੜਾਂ ਰੁਪਈਆਂ ਦੀ ਹੈ, ਉਹਨੂੰ ਛੇਤੀ ਕੀਤੇ ਹੱਥ ਦੀ ਤਲੀ ਤੇ ਰੱਖਿਆ ਨਹੀਂ ਜਾਂਦਾ। ਉਹ ਚ ਇੰਨੀ ਕੁ ਐਨਰਜੀ ਹੈ ਦੱਸਣ ਵਾਲੇ ਕਿ ਤੁਸੀਂ ਕੁਝ ਸਕਿੰਟ ਹੱਥ ਦੇ ਉੱਤੇ ਰੱਖੋਗੇ ਤੇ ਪੈਰਾਲਾਈਜ਼ ਹੋ ਸਕਦਾ ਹੈ, ਉਸ ਵਿੱਚ ਇੰਨੀ ਤਾਕਤ ਹੈ। ਪਰ ਇੱਥੇ ਸ਼ਬਦ ਮਣੀ ਦਾ ਅਰਥ ਹੈ ਕੀਮਤੀ ਮੋਤੀ, ਮੋਹਣੀ ਮੁੱਖ ਮਣੀ ਸੋ ਹੈ ਕਿ ਜਿਸ ਦੇ ਮੱਥੇ ਦੇ ਉੱਤੇ ਸੋਨੇ ਦਾ ਟਿੱਕਾ ਵਿੱਚ ਕੀਮਤੀ ਮਣੀ ਜੜੀ ਹੋਵੇ, ਕਰੇ ਰੰਗ ਪਸਾਓ, ਉਹ ਅਨੇਕਾਂ ਤਰ੍ਹਾਂ ਦੇ ਸੁੰਦਰ ਗਹਿਣੇ ਪਾ ਕੇ ਖਾਵ ਭਾਵ ਕਰੇ ਆਕਰਸ਼ਿਤ ਕਰ ਲਈ। ਮੋਹਣੀ ਮੁੱਖ ਮਣੀ ਸੋ ਹੈ, ਕਰੇ ਰੰਗ ਪਸਾਓ, ਪਰ ਵਾਹਿਗੁਰੂ ਜੀ ਕਿਰਪਾ ਕਰਿਓ ਬਚਾ ਲਿਆ ਜੇ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਭੁੱਲ ਨਾ ਜਾਵਾਂ, ਵਿਸਰ ਨਾ ਜਾਵਾਂ, ਮੇਰੇ ਚਿੱਤ ਵਿੱਚੋਂ ਕਿਤੇ ਤੇਰਾ ਨਾਮ ਦੁਬਾਰਾ ਆਵੇ ਨਾ। ਇਹ ਅਸੀਂ ਕੱਲ ਵਿਚਾਰਦੇ ਪਏ ਸਾਂ। ਉਸੇ ਲੜੀ ਨੂੰ ਮੈਂ ਅੱਗੇ ਬੇਨਤੀ ਕਰਨ ਲੱਗਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਸਭ ਤੋਂ ਜ਼ਿਆਦਾ ਉੱਚੀ ਥਾਂ ਜਿਹੜੀ ਦਿੱਤੀ ਗਈ ਉਹ ਕੇਵਲ ਪਰਮਾਤਮਾ ਦੇ ਨਾਮ ਨੂੰ ਦਿੱਤੀ ਗਈ ਹੈ, ਬਾਹਰ ਦੇ ਪਦਾਰਥ ਦੀ ਕੋਈ ਇੰਨੀ ਅਹਿਮੀਅਤ ਨਹੀਂ। ਸਭ ਤੋਂ ਜ਼ਿਆਦਾ ਸ੍ਰੇਸ਼ਟ ਜਿਹੜਾ ਹੈ ਉੱਤਮ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਮੰਨਿਆ ਗਿਆ ਹੈ। ਇਸੇ ਤਰ੍ਹਾਂ ਦਾ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਝ ਵਿੱਚ, ਮਾਝ ਕੀ ਵਾਰ ਵਿੱਚ ਹੈ ਜੀ, ਉਹ ਵੀ ਅਸੀਂ ਸਲੋਕ ਪੜ੍ਹ ਲੈਂਦੇ ਹਾਂ। ਉਸ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਵੀ ਜੇ ਇੰਨੀਆਂ ਕੀਮਤੀ ਚੀਜ਼ਾਂ ਮੇਰੇ ਕੋਲ ਹੋਣ, ਪਰ ਵਾਹਿਗੁਰੂ ਮੇਰੇ ਅੰਦਰ ਦਾ ਚਾਹ ਤਾਂ ਹੀ ਪੂਰਾ ਹੋਵੇਗਾ ਜੇ ਤੂੰ ਆਪਣੀ ਸਿਫਤ ਦੇਵੇਗਾ, ਤੇਰੀ ਸਿਫਤ ਤੋਂ ਬਿਨਾਂ ਕੋਈ ਅਰਥ ਨਹੀਂ ਇਹਦੇ। ਉਹ ਪਵਿੱਤਰ ਸਲੋਕ ਹੈ ਕਿ ਨਦੀਆਂ ਹੋਵੇ ਧੇਣਵਾਂ ਮਾਝ ਕੀ ਵਾਰ। ਨਦੀ ਦੇ ਅਰਥ ਆਪਾਂ ਜਾਣਦੇ ਹਾਂ, ਪਾਣੀ ਦਾ ਪ੍ਰਵਾਹ ਚੱਲਦਾ, ਬਰਸਾਤੀ ਨਦੀਆਂ। ਧੇਣਵਾਂ ਦਾ ਲਫ਼ਜ਼ੀ ਅਰਥ ਹੈ ਜੀ ਗਾਵਾਂ, ਤੈਨੂੰ ਦਾ ਬਹੁ ਵਚਨ ਹੈ ਤੇਨੂਆ, ਤੇ ਇਹਦਾ ਭਾਵ ਅਰਥ ਆਪਾਂ ਲੈਣਾ ਹੈ ਦੁੱਧ। ਜੇ ਅਸੀਂ ਅਖਰੀ ਅਰਥ ਕਰਾਂਗੇ ਦਾ ਅਰਥ ਇਹ ਵੇ ਸਾਰੀਆਂ ਗਾਵਾਂ, ਨਦੀਆਂ ਜਿਹੜੀਆਂ ਨੇ ਸਾਰੀਆਂ ਗਾਵਾਂ ਬਣ ਜਾਣ। ਪਰ ਇੱਥੇ ਭਾਵ ਅਰਥ ਲਾਵਾਂਗੇ ਗਾਵਾਂ ਦਾ ਅਰਥ ਹੈ ਕਿ ਜਿਵੇਂ ਨਦੀਆਂ ਵਿੱਚ ਪਾਣੀ ਨਕਾਨਕ ਭਰ ਕੇ ਚੱਲਦਾ, ਪਰਮਾਤਮਾ ਤੂੰ ਕਿਰਪਾ ਕਰ ਇੰਨੀ ਜੇ ਦੌਲਤ ਦੇ ਦੇ ਸਾਰੀਆਂ ਨਦੀਆਂ ਮੇਰੇ ਵਾਸਤੇ ਦੁੱਧ ਦੀਆਂ ਬਣ ਜਾਣ। ਨਦੀਆਂ ਹੋਵੇ ਧੇਣਵਾ, ਅਗਲੀ ਤੋਕੇ ਮਹਾਰਾਜ ਦੀ ਸੁੰਮ ਹੋਵੇ ਦੁੱਧ ਕੀ ਹੋ। ਅਸਲ ਚ ਸੁੰਮ ਦਾ ਲਫ਼ਜ਼ੀ ਅਰਥ ਚਸ਼ਮਾ ਹੈ, ਸਮੁੰਦਰ ਨਹੀਂ। ਆਪ ਨੂੰ ਪਤਾ ਹੈ ਆਬਸ਼ਾਰ ਹੋਰ ਹੁੰਦੀ ਏ, ਝਰਨਾ ਉੱਤੋਂ ਡਿੱਗਦਾ ਤੇ ਚਸ਼ਮਾ ਜ਼ਮੀਨ ਪਾੜ ਕੇ ਨਿਕਲਦਾ ਹੈ। ਇੱਥੇ ਮਹਾਰਾਜ ਕਹਿੰਦੇ ਆ ਸਾਰੀਆਂ ਨਦੀਆਂ ਇਹ ਦੁੱਧ ਦੀਆਂ ਬਣ ਜਾਣ, ਜਿੰਨੇ ਚਸ਼ਮੇ ਨੇ ਇਹ ਸਾਰੇ ਦੇ ਸਾਰੇ ਚਸ਼ਮੇ ਘਿਓ ਫੁੱਟ ਫੁੱਟ ਕੇ ਬਾਹਰ ਨਿਕਲੇ, ਤੇ ਜਿੰਨੀ ਜ਼ਮੀਨ ਦੀ ਮਿੱਟੀ ਏ ਤੂੰ ਇਸੋ ਜੀ ਕਿਰਪਾ ਕਰਦਾ ਸਾਰੀ ਜ਼ਮੀਨ ਦੀ ਮਿੱਟੀ ਮਿੱਠੀ ਸ਼ੱਕਰ ਬਣ ਜਾਵੇ। ਹੈ ਵੈਸੇ ਅਸੰਭਵ, ਹੋ ਨਹੀਂ ਸਕਦਾ। ਇਹਦਾ ਮਤਲਬ ਗੁਰਦੇਵ ਅਖੀਰ ਤੱਕ, ਜਿਹਨੂੰ ਆਪਾਂ ਅਤ ਸ਼ਬਦ ਵਰਤੀਏ ਅਤਿ, ਜਿਹੜਾ ਅਸੰਭਵ ਹੈ, ਜੇ ਅਸੰਭਵ ਵੀ ਸੰਭਵ ਹੋ ਜਾਏ ਫਿਰ ਮਹਾਰਾਜ ਕਹਿੰਦੇ ਫਿਰ ਵੀ ਨਾਮ ਤੋਂ ਬਿਨਾਂ ਗੱਲ ਨਹੀਂ ਬਣਦੀ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਰੋਜ਼ਾਨਾ ਮੈਂ ਪਕਵਾਨ ਪਦਾਰਥਾਂ ਚ ਖੁਸ਼ ਰਹਾਂ। ਮਹਾਰਾਜ ਫਿਰ ਅਗਲਾ ਬਚਨ ਕਰਦੇ ਨੇ ਪਰਬਤ ਸੋਨਾ ਰੂਪਾ ਹੋਵੇ, ਪਹਾੜ ਮੇਰੇ ਵਾਸਤੇ ਸੋਨੇ ਤੇ ਚਾਂਦੀ ਦੇ ਬਣ ਜਾਣ। ਪੱਥਰ ਨਹੀਂ ਸੋਨਾ ਚਾਂਦੀ, ਪਰਬਤ ਸੋਨਾ ਰੂਪਾ ਹੋਵੇ, ਖੀਰੇ ਲਾਲ ਜਿਹੜਾ ਹੋ, ਉਹਨਾਂ ਪਹਾੜਾਂ ਉੱਤੇ ਜਿਹੜੇ ਰੁੱਖ ਨੇ ਉਹਨਾਂ ਨੂੰ ਫੁੱਲ ਨਾ ਲੱਗੇ ਹੋਣ, ਉਹਨਾਂ ਦੀਆਂ ਫੁੱਲ ਤੇ ਪੱਤੀਆਂ ਦੀ ਥਾਂ ਤੇ ਕੀਮਤੀ ਹੀਰੇ ਤੇ ਲਾਲ ਲਮਕਦੇ ਹੋਣ, ਜਿਵੇਂ ਫੁੱਲ ਨੇ ਫਲ ਨੇ। ਪਰਬਤ ਸੋਨਾ ਰੂਪਾ ਹੋਵੇ, ਖੀਰੇ ਲਾਲ ਜੜਾਓ। ਤੇ ਬਾਬਾ ਜੀ ਇਹ ਅਖੀਰ ਤੱਕ ਸੁੱਖ, ਮਹਾਰਾਜ ਕਹਿੰਦੇ ਨਹੀਂ, ਵੀ ਤੂੰ ਹੈ ਸਾਲਾਹਣਾ ਆਖਣ ਲਹੇ ਨਾ ਚਾਹੋ, ਇੰਨਾ ਕੁਛ ਲੈ ਕੇ ਵੀ ਮੇਰੇ ਅੰਦਰ ਦਾ ਚਾਹ, ਅੰਦਰ ਦਾ ਉਤਸ਼ਾਹ ਇਹ ਵੇ ਕਿ ਇੰਨੇ ਸੁੱਖ ਵਿੱਚੋਂ ਵੀ ਉਹ ਆਨੰਦ ਨਹੀਂ ਜਿਹੜਾ ਤੇਰੇ ਨਾਮ ਵਿੱਚੋਂ ਬਣਦਾ ਹੈ। ਇਹਦਾ ਮਤਲਬ ਸਪਸ਼ਟ ਕਰ ਰਿਹਾ ਵੀ ਪਦਾਰਥ ਹੈ। ਹਜ਼ੂਰ ਨੇ ਇੱਕ ਬਖਸ਼ਿਸ਼ ਹੋਰ ਕੀਤੀ। ਮਹਾਰਾਜ ਅਸੀਂ ਕਈ ਵਾਰੀ ਸ਼ਬਦ ਦੇ ਕਹਿ ਦਿੰਦੇ ਹਾਂ ਜੀ ਕਿ ਦੇਖੋ ਧਨ ਦੌਲਤ ਘਰ ਮਿਲ ਜਾਏ, ਪੁੱਤਰ ਤੀਆਂ ਅਸੀਂ ਕਹਿੰਦੇ ਰੱਬ ਦੀ ਬੜੀ ਕਿਰਪਾ, ਕੋਈ ਸ਼ੱਕ ਨਹੀਂ ਇਹ ਇੱਕ ਤਰੀਕਾ ਹੈ ਸ਼ੁਕਰ ਕਰਨ ਦਾ। ਪਰ ਉਂਝ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਹੈ ਤਾਂ ਸਾਰੀ ਉਹਦੀ ਦਾਤ ਹੀ, ਪਰ ਕਹਿੰਦੇ ਅਸਲ ਕਿਰਪਾ ਉਦਨ ਵਰਤਦੀ ਏ ਜਿੱਦਨ ਇਸ ਹਿਰਦੇ ਘਰ ਵਿੱਚ ਸਾਈਂ ਦਾ ਸਿਮਰਨ ਚੱਲਣ ਲੱਗ ਪਵੇ, ਨਾਮ ਨਾਲ ਬੰਦਾ ਜੁੜ ਜਾਏ। ਇਹ ਚੀਜ਼ਾਂ ਤਾਂ ਉਹਨਾਂ ਕੋਲ ਵੀ ਨੇ ਜਿਹੜੇ ਪਾਪ ਕਰਦੇ ਪਏ। ਕਿ ਪਾਪੀਆਂ ਦੇ ਘਰ ਦੌਲਤ ਦੀ ਕਮੀ ਨਹੀਂ? ਕਿ ਪਾਪੀਆਂ ਦੇ ਘਰ ਸੋਨਾ ਚਾਂਦੀ ਹੀਰੇ ਮੋਤੀ ਨਹੀਂ? ਕਿ ਪਾਪੀਆਂ ਦੇ ਘਰ ਸੰਤਾਨ ਪੁੱਤਰ ਧੀਆਂ ਨਹੀਂ? ਤੁਲਸੀ ਨੇ ਇੱਕ ਸ਼ਬਦ ਬੜਾ ਸੋਹਣਾ ਕਿਹਾ ਸੀ, ਉਹ ਕਹਿੰਦਾ ਸੁੱਤ ਦਾਰਾ ਧਨ ਲਛਮੀ ਪਾਪੀ ਕੇ ਪੀ ਹੋਏ। ਇਹ ਤਾਂ ਪਾਪ ਕਰਨ ਵਾਲਿਆਂ ਦੇ ਘਰ ਵਿੱਚ ਵੀ ਭੰਡਾਰੇ ਭਰੇ ਪਏ ਨੇ, ਪੁੱਤਰ ਵੀ ਨੇ, ਇਸਤਰੀ ਵੀ ਹੈ, ਧਨ ਦੌਲਤ ਵੀ। ਸੁੱਤ ਦਾਰਾ ਧਨ ਲਛਮੀ ਪਾਪੀ ਕੇ ਪੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭਤ ਹੋਏ। ਇਹ ਬੜੀਆਂ ਮੁਸ਼ਕਲ ਨੇ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ, ਕੱਲ ਮੈਂ ਜ਼ਿਕਰ ਕੀਤਾ ਮਹਾਰਾਜ ਦਾ ਜਿਹੜਾ ਇਹ ਸਮਾਂ ਹੈ ਨਾ ਜੀ, ਉਹ 8 ਸਾਲ ਮੈਂ ਬੇਨਤੀ ਕੀਤੀ ਸੀ ਕੱਲ, ਤੇ ਗੁਰੂ ਸਾਹਿਬ ਦਾ ਜਿਹੜਾ ਇਹ ਧਰਾਤਲ ਤੇ ਵਿਚਰਨ ਦਾ ਜਗ੍ਹਾ ਹੈ ਉਹ ਸਿਰਫ ਕੀਰਤਪੁਰ, ਕੀਰਤਪੁਰ ਸਾਹਿਬ ਤੋਂ ਅੱਗੇ ਦਿੱਲੀ ਤੱਕ ਮਹਾਰਾਜ ਵਿਚਰਿਆ ਜੀ। ਦਿੱਲੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗ ਦਿੱਤਾ। ਤੇ ਹੈਰਾਨਗੀ ਦੀ ਗੱਲ ਇਹ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਗੱਦੀ ਤੇ ਬੈਠਣ ਤੋਂ ਲੈ ਕੇ ਚਲਾਣੇ ਤੱਕ ਜਿੰਨੇ ਵੀ ਮਿਲੇ ਇੱਕ ਹੀ ਸ਼ੱਕ ਚ ਗ੍ਰਸੇ ਰਹਿ ਕੇ ਇਹ ਬੱਚਾ ਗੁਰੂ ਹੋ ਸਕਦਾ? ਇਹਦੇ ਕੋਲ ਗੁਰੂ ਨਾਨਕ ਸਾਹਿਬ ਵਾਲੀ ਕਿਰਪਾ ਹੈ। ਸਭ ਤੋਂ ਪਹਿਲਾਂ ਜਦੋਂ ਸਤਿਗੁਰੂ ਪਦ ਤੇ ਅਸੀਨ ਹੋਏ ਤੇ ਕੀਰਤਪੁਰ ਸਾਹਿਬ ਹੀ ਕੁਝ ਉੱਚੀ ਜਾਤ ਵਾਲੇ ਬ੍ਰਾਹਮਣਾਂ ਨੇ ਕੋੜੀ ਮਹਾਰਾਜ ਦੀ ਪਾਲਕੀ ਸਾਹਮਣੇ ਲੈ ਆਂਦਾ ਤੇ ਇਹ ਸ਼ਬਦ ਕਹਿ ਜੀ ਗੁਰੂ ਨਾਨਕ ਸਾਹਿਬ ਕੋੜੀ ਨੂੰ ਠੀਕ ਕੀਤਾ। ਗੁਰੂ ਅਮਰਦਾਸ ਨੇ ਪ੍ਰੇਮੇ ਕੋੜੀ ਦਾ ਰੋਗ ਨਿਵਿਰਤ ਕੀਤਾ, ਤੁਸੀਂ ਰੋਗ ਨਿਵਿਰਤ। ਮਹਾਰਾਜ ਨੇ ਅੰਮ੍ਰਿਤ ਦ੍ਰਿਸ਼ਟ ਕੀਤੀ, ਉਹਦਾ ਰੋਗ ਕੱਟਿਆ ਗਿਆ। ਪੰਜੋਖਰੇ ਗਏ ਪੰਡਿਤ ਲਾਲ ਚੰਦ ਨੇ ਸ਼ੱਕ ਕਰ ਲਿਆ, ਤੇ ਜਦੋਂ ਮਹਾਰਾਜ ਦਿੱਲੀ ਗਏ ਜਿਸ ਰਾਜੇ ਨੇ ਮਹਾਰਾਜ ਨੂੰ ਕਿਹਾ ਮੇਰੇ ਘਰ ਚ ਚਰਨ ਪਾਓ ਜੈ ਸਿੰਘ, ਬੰਗਲਾ ਸਾਹਿਬ ਜਿੱਥੇ ਆਪਾਂ ਮੱਥਾ ਟੇਕਨੇ ਆ ਉਹਦਾ ਬੰਗਲਾ ਸੀ ਆਪਣਾ, ਆਪਣੇ ਘਰ ਬੁਲਾ ਕੇ ਤੇ ਉਹਦਾ ਪਰਿਵਾਰ ਵੀ ਸ਼ੱਕ ਕਰ ਬੈਠਾ ਵੀ ਇਹ ਨਿੱਕਾ ਜਿਹਾ ਨਿਆਣਾ ਹੈ ਤੇ ਇਹਨੂੰ ਸਾਰੇ ਗੁਰੂ ਜਾਣ ਕੇ ਪੂਜਦੇ ਆ। ਤੇ ਉਸ ਰਾਣੀ ਨੇ ਪ੍ਰੀਖਿਆ ਇਹੀ ਲਈ ਸੀ ਕਿ ਮੈਂ ਕੱਪੜੇ ਪਾ ਕੇ ਬੈਠਾਂਗੀ ਦਾਸੀਆਂ ਵਾਲੇ, ਤੇ ਜੇ ਮੇਰੇ ਤੱਕ ਪਹੁੰਚ ਕਰਕੇ ਮੈਨੂੰ ਦੱਸ ਦੇਣਗੇ ਵੀ ਤੂੰ ਰਾਣੀ ਹੈ ਪਟਰਾਣੀ ਹੈ, ਮੈਂ ਫਿਰ ਮੰਨਾਂਗੀ। ਮੈਂ ਪਿੱਛੇ ਵੀ ਬੇਨਤੀ ਕਰਕੇ ਆਇਆ ਕਿ ਸਾਡੇ ਪਰਖਣ ਦੀ ਸੁਰਤ ਬਿਲਕੁਲ ਨੀਵੀਂ ਹੈ, ਗੁਰੂ ਬਹੁਤ ਉੱਚਾ ਹੈ, ਪਰ ਉਹਦੀ ਸੁਰਤ ਇੰਨੀ ਸੀ ਮੈਂ ਤਾਂ ਮੰਨਾ। ਮਹਾਰਾਜ ਸੱਚੇ ਪਾਤਸ਼ਾਹ ਗਏ, ਇਹਨੇ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਹੱਥ ਚ ਹਮੇਸ਼ਾ ਸੜੀ ਛੜੀ ਹੁੰਦੀ ਸੀ ਜੀ, ਛੋਟੀ ਸੋਟੀ ਮਹਾਰਾਜ ਰੱਖਦੇ ਸਨ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਸੋਟੀ ਹੱਥ ਚ ਹੀ ਰੱਖਦੇ ਸਨ ਬਚਪਨ ਤੋਂ। ਉਹ ਇੱਕ ਇੱਕ ਦੇ ਸਿਰ ਤੇ ਛੜੀ ਰੱਖੀ ਗਏ, ਤੂੰ ਵੀ ਰਾਣੀ ਨਹੀਂ, ਤੂੰ ਵੀ ਗੋਲੀਆਂ ਨੇ ਰਾਣੀਆਂ ਵਾਲੇ ਕੱਪੜੇ ਪਾਏ ਸਨ, ਤੂੰ ਵੀ ਪਟਰਾਣੀ ਨੀ, ਤੂੰ ਵੀ ਪਟਰਾਣੀ ਨਹੀਂ। ਤੇ ਜਦੋਂ ਮਹਾਰਾਜ ਪਟਰਾਣੀ ਕੋਲ ਆਏ, ਪਾਟੇ ਕੱਪੜੇ ਪਾਏ, ਮਹਾਰਾਜ ਨੇ ਗੋਦੀ ਚ ਬੈਠ ਗਏ। ਇੱਕ ਸ਼ਬਦ ਉਹਨਾਂ ਨੇ ਕਿਹਾ, ਕਹਿਣ ਲੱਗੇ ਤੁਸੀਂ ਸਾਡੀ ਪ੍ਰੀਖਿਆ ਲੈ ਲਈ, ਸਾਨੂੰ ਪਤਾ ਹੈ ਤੁਸੀਂ ਪਟਰਾਣੀ ਹੋ, ਪਰ ਜੇ ਅਸੀਂ ਪਰਖਾ ਲੈ ਲਈ ਤੁਸੀਂ ਨਿਕਲ ਨਹੀਂ ਸਕਣਾ। ਕਹਿਣ ਲੱਗੇ ਸ਼ੌਂਕ ਹੈ ਗੋਲੀ ਬੰਨ ਦਾ, ਇਹ ਪੂਰਬਲੇ ਕੀਤੇ ਨੇ ਤੇ ਰਾਜ ਭਾਗ ਮਿਲਿਆ, ਇਹਦਾ ਮਤਲਬ ਤੇਰੇ ਅੰਦਰ ਅਜੇ ਵੀ ਉਹ ਹੈ, ਤੇਰੇ ਅੰਦਰ ਰੱਬ ਨੇ ਇੰਨਾ ਕੁਝ ਦਿੱਤਾ, ਇਹ ਸ਼ੌਂਕ ਪਾਲੀ ਬੈਠੀ ਹੈ ਗੋਲੀ ਬੰਨ ਦਾ। ਉਹਨੇ ਮਹਾਰਾਜ ਚਰਨ ਪਕੜ ਲਏ ਸਤਿਗੁਰੂ ਦੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਜੀ, ਆਪ ਸਭ ਨੂੰ ਪਤਾ ਹੈ ਔਰੰਗਜ਼ੇਬ ਨੇ ਬੜਾ ਯਤਨ ਕੀਤਾ ਮਿਲਣ ਦਾ। ਸਾਡਾ ਇਤਿਹਾਸ ਇਹ ਗੱਲ ਕਹਿੰਦਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਔਰੰਗਜ਼ੇਬ ਨੂੰ ਬਿਲਕੁਲ ਨਹੀਂ ਮਿਲੇ। ਪਿਤਾ ਗੁਰੂ ਜੀ ਨੇ ਕਿਹਾ ਸੀ ਵਾਹ ਲੱਗਦੀ ਦਿੱਲੀ ਨਾ ਜਾਇਓ, ਜੇ ਚਲੇ ਗਏ ਨਹਿ ਮਲੇਸ਼ ਕੋ ਦਰਸ਼ਨ ਦੇਣਾ। ਸੁਣਿਓ ਆਪਾਂ ਇਸੇ ਵਿਸ਼ੇ ਤੇ ਹਾਂ, ਮੋਤੀ ਤਾਂ ਮੰਦਰ ਉਸਰੇ। ਕਿਹਾ ਜਾਂਦਾ ਔਰੰਗਜ਼ੇਬ ਆਪ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਆਇਆ, ਕੋਈ ਸ਼ਬਦ ਵਰਤਦੇ ਨੇ ਡੇਢ ਘੜੀ, ਇਹਦਾ ਮਤਲਬ ਜੇ ਡੇਢ ਘੜੀ ਖਲੋਤਾ ਹੈ ਤੇ ਤਕਰੀਬਨ ਉਹ 36 ਮਿੰਟ 35-36 ਮਿੰਟ ਜਿਹੜਾ ਉਹ ਬੰਗਲਾ ਸਾਹਿਬ ਦੇ ਅੱਗੇ ਖਲੋਤਾ ਰਿਹਾ ਜੋ ਸ਼ਬਦ ਵਰਤਦੇ, ਪਰ ਇਹ ਪੱਕਾ ਚਲੋ ਟਾਈਮ ਥੋੜਾ ਖਲੋਤਾ ਵੱਧ ਖਲੋਤਾ ਪਰ ਆਇਆ ਜ਼ਰੂਰ। ਮਹਾਰਾਜ ਜੀ ਨੇ ਕਿਹਾ ਨਹੀਂ, ਦਰਸ਼ਨ ਨਹੀਂ ਦੇਣਾ, ਨਾ ਲੈਣੇ ਨਾ ਦੇਣੇ। ਉਹਨੇ ਫਿਰ ਇੱਕ ਗੱਲ ਕਹੀ, ਆਖਰ ਮਨ ਨੂੰ ਅੰਦਰ ਨੂੰ ਸੱਟ ਤਾਂ ਵੱਜਦੀ, ਮੇਰਾ ਰਾਜ ਭਾਗ ਮੇਰੇ ਕੋਲ ਇੰਨਾ ਕੁਛ, ਇਹ ਉਹ ਤੇ ਇਸ ਕਰਕੇ ਵੀ ਬੱਚਾ। ਮਹਾਰਾਜ ਨੇ ਕਿਹਾ ਨਹੀਂ। ਇਹਨੇ ਫਿਰ ਰਾਜੇ ਜੈ ਸਿੰਘ ਨੂੰ ਕਿਹਾ ਵੀ ਤੁਸੀਂ ਇੱਕ ਕੰਮ ਕਰੋ, ਨਹੀਂ ਮਿਲਣਾ ਇਹ ਉਹਨਾਂ ਦੀ ਮਰਜ਼ੀ, ਘੱਟੋ ਘੱਟ ਮੈਂ ਸਮਰਾਟ ਹਾਂ, ਮੇਰੀਆਂ ਫੌਜਾਂ ਨੇ, ਮੇਰਾ ਧਨ ਦੌਲਤ, ਮੇਰੇ ਕੋਲ ਸਭ ਕੁਝ ਹੈ, ਮੇਰੇ ਪ੍ਰਤੀ ਕੋਈ 4 ਸ਼ਬਦ ਬੋਲ ਸਕਦੇ, ਮੇਰੇ ਬਾਰੇ ਪ੍ਰਤੀ ਉਹਨਾਂ ਦੇ ਕੀ ਖਿਆਲਾਤ ਨੇ। ਰਾਜੇ ਜੈ ਸਿੰਘ ਨੇ ਕਿਹਾ ਮਹਾਰਾਜ ਮਿਲਣਾ ਨਹੀਂ ਤਾਂ ਕਿਰਪਾ ਕਰੋ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਆ ਅਸੀਂ ਕੀ ਬੋਲਣਾ, ਆਦ ਬਾਬਾ ਜੀ ਬੋਲ ਗਏ ਨੇ ਉਹੀ ਸੁਣਾ ਦਿਓ, ਆਦ ਬਾਬਾ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ। ਉੱਥੇ ਮਹਾਰਾਜ ਜੀ ਨੇ ਇੱਕ ਸ਼ਲੋਕ ਸੁਣਾਇਆ ਜੀ ਗੁਰੂ ਜੀ ਦਾ। ਮੈਂ ਫਿਰ ਬੇਨਤੀ ਕੱਲ ਵੀ ਕੀਤੀ, ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਗੁਰੂ ਨੇ ਦੌਲਤ ਦੀ ਨਿੰਦਿਆ, ਮਾਇਆ ਦੀ ਨਿੰਦਿਆ ਬਾਣੀ ਨੇ ਜ਼ਰੂਰ ਕੀਤੀ, ਪਰ ਉਦੋਂ ਕੀਤੀ ਜਦੋਂ ਮਾਇਆ ਅੰਦਰ ਵਾਸ ਕਰ ਗਈ ਤੇ ਦੇਣ ਵਾਲਾ ਭੁੱਲ ਗਿਆ। ਉੱਥੇ ਮਹਾਰਾਜ ਜੀ ਦਾ ਇੱਕ ਬਚਨ ਹੈ, ਉਹ ਸ਼ਲੋਕ ਸੀ, ਸ਼ਲੋਕ ਹੈ, ਕਿਆ ਖਾਦ ਹੈ ਕਿਆ ਪੈਦਾ ਹੋਏ, ਜਾਮਾ ਨਾਹੀ ਸੱਚਾ ਸੋਹੇ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼। ਹੁਣ ਦੇਖੋ ਤੁਸੀਂ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ। ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮੰਨ ਲਓ ਤੂੰ ਜਿਤਨੇ ਮਰਜ਼ੀ ਕੀਮਤੀ ਪਕਵਾਨ ਖਾ ਰਿਹਾ ਕਹਿ, ਤਾਂ ਕੀ ਹੋਇਆ, ਇਹ ਕਿਹੜੀ ਜੀਵ ਤੇਰੀ ਰੱਜ ਗਈ ਨਾਮ ਤੋਂ ਬਿਨਾ। ਮਹਾਰਾਜ ਕਹਿੰਦੇ ਨੇ ਕਿਆ ਖਾਧਾ ਕਿਆ ਪੈਦਾ ਹੋਏ, ਪੈਂਦੇ ਦਰ ਤੇ ਪਾਣਾ, ਕੀ ਤੇਰਾ ਕੀਮਤੀ ਭੋਜਨ ਤੇ ਕੀ ਤੇਰੇ ਕੱਪੜੇ। ਇੱਕ ਇਹ ਤੁਸੀਂ ਗਿਣਤੀ ਕਰਿਓ ਵੀ ਨਾਮ ਤੋਂ ਬਿਨਾਂ ਗੁਰੂ ਕਿਸੇ ਵੀ ਚੀਜ਼ ਨੂੰ ਸਵੀਕਾਰ ਕਰਦੇ ਹੀ ਨਹੀਂ ਪਏ। ਕਿਆ ਖਾਧਾ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ, ਜੇ ਮਨ ਵਿੱਚ ਨਾਮ ਨਹੀਂ। ਕਿਆ ਮੈਦਾ ਮੈਦੇ ਦੀ ਬਣੀ ਮਠਿਆਈ, ਕਿਆ ਘਿਓ ਗੁੜ ਮਿੱਠਾ, ਮਹਾਰਾਜ ਕਹਿੰਦੇ ਨੇ ਕੀ ਮੈਦਾ ਕੀ ਗੁੜ ਕੀ ਮਿਠਾਸ ਕੀ ਮਾਸ ਜਿਹੜੇ ਖਾਂਦੇ ਪਏ, क्या खाद है क्या पैदा होए जामन नाई सच्चा सोए क्या मेवा क्या घ्यो गुड़ मिठा क्या मैदा क्या मांस क्या कपड़ कादे कपड़े कादा मांस कादे मेवे कादे बादाम कादे अखरोट जो मर्जी तू खाई जा। महाराज कहने क्या कपड़ क्या सेज सुखाली की जै भोग विलास रोज तेरे बिस्तरे बदल दे पया रोज तू शरीर दे कपड़े बदलने जिसमानी भोग तू उस विच परविरत है। महाराज कहने की जै भोग विलास क्या लश्कर लश्कर दर ते फौज कादियां फौजां कादे तेरे चोबदार क्या लश्कर क्या नेब खवासी आवे महली वास तू जिन्ने मर्जी कीमती महला विच रह पर जे परमात्मा चेते नहीं नानक सच्चे नाम बिन सबो तोल विनाश जो कुछ है ये सब कुछ व्यर्थ हो जाएगा। मैं सिर्फ एक बेनती की जी गुरु साहब जी ने इथे इको गल ते जोर दिता है कि जे इना कुछ मिल जाए पर वाहगुरु तू चित विचो कदी विसरी ना ये आखरी मंजिल नहीं साडी ये आखरी गोल नहीं जिंदगी दा। महाराज ने इस तो एक बचन सी खोरे ते जो सी दो पदे कठे लाया मोती ता मंदर ते दूसरा पलंगला शेरा शब्द के जे मन लो सारी दुनिया दे पदार्थ भी बंदे को आ जान फिर की करेगा। जे मन नू पुछिए उंज वैसे मन दा सुभा ही है जो कुछ मिल जाता है पहला वह कहता आ कुछ हो गया उदू बाद बस बिल्कुल ठीक जदों मुल जाता पे ये अगां होर अडारी मार दे लोगों नू वेख के आ कुछ हो गया फिर ठीक नहीं नहीं जिदन आखिरी सवास निकलता उदन भी कहता जे चार दिन मिल जाते तो ठीक सी नहीं रजदा एदियां ख्वाहिशां एदियां अंदर दी भुखां होर उस तो अगे निकली जांदियां ने। गुरु साहब जी का एक बचन होर असी लै लीए चलो ये पाठ आप सारे कर देखो कि मेरा ख्याल अज तक इस पौड़ी अनुसार कोई बंदा दुनिया च जी के नहीं गया दुनियावी बंदा रूहानी की गल वखरी अज तक जो बाबा जी ने पौड़ी कही कोई बंदा इथों तक प्राप्त नहीं करके गया। उंज वैसे साड़ी इच्छा सिर्फ तीन ही तरह की हुंदी है एक पहली इच्छा हुंदी है भी छेती कीतिया मौत ना आवे ये हर बंदे की इच्छा है जी मैं मरा ना छेती। दूजी इच्छा हुंदी है मेरे कोल धन पदार्थ ऐश्वर्ज होवे दूसरी ते तीसरी भुख हुंदी है मेरी जबान नू कोई टोके ना जो मैं कहना सत बचन यही तो सारी समस्या है जी परिवार की कह लो समाज की कह लो बंदा यह चाहता है जो मैं कह रहा ओ मेरी गल हर बंदा हां च हां मिलाए ए वे हर बंदा मेरे अगे झुके कोई बंदा पिठ पिछे भी मेरी बदनामी ना करे सच्ची जी भुख यही है मनती। गुरु साहब कहने अज तक होया तो नहीं पर जे मान लो हो भी जाए फिर की करेगा। मान लो कि तेरी उम्र यह शब्द पौड़ी तुम सब चेते तेरी उम्र एक 200 साल नहीं 40 युग तू इस धरती से जी के जाए एक एक युग की उम्र ही लखा हजार 40 युग जीए ते दूजी गल सारी जमीन उत्ते सिर्फ तेरे तेरा ही राज होवे ते तेरे नाम का डंका बजे तीजी गल जिथे तू जाए कोई बंदा तेरे अपमान लई तेरे विरोध विच कोई फुरना भी ना पैदा करे तेरे जान तो बाद भी तेरे पिठ पिछे तेरा यस करन इना कुछ पदार्थ लैके भी जे वाहगुरु जी का याद नहीं आया नाम तो ओदी नजर विच एक कीड़े तो वध तेरी कोई अहमियत नहीं। यह पाठ आप रोज कर दियो जे जुग चारे आर जा चार युग उम्र सत युग त्रेता द्वापर ते कल युग जे जुग चारे आर जा होर दसूनी दस नाल गुणा कर दियो 40 युग हो जाए। कई सज्जन चार जड़े ने पहले मिला के 44 युग कह देंदे जे जुग चारे आर जा होर दसूनी होए फिर अगला बचन नवा खंडा विच जिन्नी धरती है सारे जान नवा खंडा भी जानिए कला जानिए नहीं इना सलूक होवे इनी बनी होवे नाल चले सब कोई जिथे बंदा जाए लोग काफले बना के जान नाल चले सब कोई जे जुग चारे आर जा होर दसोनी होए नवा खंडा भी जानिए नाल चले सब कोई कोई जिंदगी च माड़ा काम भी ना किता होवे। फिर मेरी बेनती सुनियो चंगियाई दया सारे गुण चंगे ने पर नाम फिर उस तो उच्चे है नाम ये सारिया चीजा सहायता कर दिया ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਇਕ ਹੈ ਯਸ ਕੀਰਤ ਜਗ ਲੇ। ਚਲੋ ਅਸੀਂ ਉੱਥੇ ਜੱਜੇ ਨਾਲ ਜੀ ਜਸ ਕੀਰਤ ਜਗ ਲੇ, ਬੰਦੇ ਨੂੰ ਜਸ ਵੀ ਮਿਲੇ, ਕੀਰਤੀ ਮਿਲੇ, ਲੋਕ ਸ਼ਬਾਸ਼ ਦੇਣ, ਜਸ ਕੀਰਤ ਜਗ ਲੇ। ਪਰ ਸਤਿਗੁਰੂ ਕਹਿੰਦੇ ਜੇ ਤਿਸ ਨਦਰ ਨਾ ਆਵੀ, ਗੁਰਮੁਖੋ ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਜੇ ਤਿਸ ਨਦਰ ਨਾ ਆਵੀ, ਜੇ ਉਸ ਦੀ ਨਜ਼ਰ ਸਵੀਕਾਰ ਨਹੀਂ ਹੋਇਆ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕਿ ਇੱਥੇ ਸਾਰੇ ਲੋਕ ਜਾਣਦੇ ਨੇ, ਉੱਥੇ ਤੈਨੂੰ ਕਿਸੇ ਨਹੀਂ ਜਾਣਨਾ। ਮਹਾਰਾਜ ਕਿਉਂ, ਜੇ ਇੱਥੇ ਮੈਨੂੰ ਜਾਣਦੇ ਨੇ ਉੱਥੇ ਨਹੀਂ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੱਗੇ ਜਾਤ ਨਾ ਜੋਰਖ ਹੈ, ਅੱਗੇ ਜੀਓ। ਇਹਦਾ ਪਾਠ ਨਵੇਂ ਕਰਨਾ, ਨਵੇਂ ਨਹੀਂ ਕਰਨਾ। ਨਵੇਂ ਦਾ ਅਰਥ ਨਵਾਂ, ਜਿਹਦੇ ਨਾਲ ਸਾਡੀ ਵਾਕਫੀਅਤ ਨਹੀਂ। ਇੱਥੇ ਸਾਰੇ ਤੈਨੂੰ ਜਾਣਦੇ ਨੇ, ਇਸ਼ਤਿਹਾਰਬਾਜ਼ੀ ਸਾਰੀ ਦੁਨੀਆਂ ਜਾਣਦੀ ਏ। ਜਿੱਥੇ ਤੂੰ ਅੱਗੇ ਜਾਣਾ ਨਾ, ਉਹ ਸਾਰੇ ਨਵੇਂ ਨੇ। ਉਹਨਾਂ ਨੇ ਇਹ ਦੇਖਣਾ ਤੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਏ ਜਾਂ ਤੂੰ ਸਾਰੇ ਵਰਲਡ ਦਾ ਲੀਡਰ ਏ। ਉਹਨਾਂ ਕਹਿਣਾ ਤੇਰੇ ਵਰਗੇ ਕਈ ਕੀੜੇ ਤੁਰੇ ਫਿਰਦੇ ਇਸ ਧਰਤੀ ਤੇ, ਕਿੰਨੇ ਧਰਤੀਆਂ ਸਾਜੀਆਂ। ਅੱਗੇ ਜੀਓ ਨਵੇਂ। ਤੇ ਸਤਿਗੁਰੂ ਜੀ ਫਿਰ ਅੱਗੇ ਕੌਣ ਜਾਣੇਗਾ? ਕਹਿਣ ਲੱਗੇ ਉਹ ਬਿਲਕੁਲ ਕਿਸੇ ਨੂੰ ਜਾਣਦੇ, ਹਾਂ ਜਿਨ੍ਹਾਂ ਦੇ ਨਾਮ ਪੱਲੇ ਹੋਵੇ ਉਹਨਾਂ ਨੂੰ ਜਾਣਦੇ ਆ। ਅਵਲ ਕਰਤੂਤ, ਇੱਥੇ ਵੈਸੇ ਕਰਤੂਤ ਦਾ ਅਰਥ ਮਾੜਾ ਲਫ਼ਜ਼ ਨਹੀਂ ਕਰਨਾ। ਬੇਨਤੀ ਸੁਣਿਓ ਗੁਰਮੁਖੋ, ਕਰਤੂਤ ਦੇ ਲਫ਼ਜ਼ੀ ਅਰਥ ਨੇ ਕੀਤੇ ਹੋਏ ਕੰਮ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਸਿਰਫ ਉੱਥੇ ਜੀਵ ਨਵੇਂ ਨੇ, ਤੈਨੂੰ ਹੋਰ ਕੋਈ ਨਹੀਂ ਜਾਣਦਾ। ਪਹਿਲੇ ਦੋ ਪਦਿਆਂ ਚ ਮਹਾਰਾਜ ਜੀ ਨੇ ਪਦਾਰਥਾਂ ਦੀ ਗੱਲ, ਪਰਿਵਾਰ ਦੀ ਗੱਲ, ਸੰਸਾਰ ਦੀ ਦੌਲਤ ਦੀ ਕੀਤੀ, ਵੀ ਜੇ ਇੰਨਾ ਕੁਝ ਵੀ ਮਿਲ ਜਾਏ ਤੇ ਪਰਮਾਤਮਾ ਤੇਰੀ ਯਾਦ ਕਦੀ ਵਿਸਰੇ ਨਾ। ਪਰ ਹੁੰਦਾ ਕੀ ਹੈ, ਮੈਂ ਉਸ ਦਿਨ ਕਿਹਾ ਜਦੋਂ ਦੂਜਾ ਅੰਦਰ ਆ ਕੇ ਬਹਿ ਜਾਂਦਾ ਨਾ, ਉਦੋਂ ਸੱਚੀ ਮੁੱਚੀ ਪਹਿਲਾਂ ਵਿਸਰ ਜਾਂਦਾ ਹੈ। ਇਸ ਬੇਨਤੀ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ, ਮੈਂ ਫਿਰ ਗੱਲ ਕਰਨ ਲੱਗਾ। ਸੂਫੀ ਸਾਹਿਤ ਵਿੱਚ ਅਸੀਂ ਇੱਕ ਗੱਲ ਕਹਿੰਦੇ ਹੁੰਦੇ ਹਾਂ, ਜਦੋਂ ਕੋਈ ਰੱਬ ਦੀ ਗੱਲ ਚੱਲਦੀ ਹੈ, ਸਿੱਧਾ ਜਿਹਾ ਕਹਿੰਦੇ ਹੋ, ਵੇਖੋ ਜੀ ਐਵੇਂ ਇੰਨੇ ਵਿਖਿਆਨ ਕਰੀ ਜਾਓ, ਰੱਬ ਦਾ ਕੀ ਪਾਣਾ, ਇਧਰੋਂ ਪਟਨਾ ਤੇ ਇਧਰੋਂ ਲਾਣਾ। ਇਸ ਤਰੀਕੇ ਕਹਿੰਦੇ ਜੀ, ਇਧਰੋਂ ਪਟਨਾ ਇਧਰੋਂ ਲਾਣਾ। ਕਹਿੰਦੇ ਨੇ ਵੀ ਅਨਾਇਤ ਸ਼ਾਹ ਬੁੱਲੇ ਦਾ ਜਿਹੜਾ ਮੁਰਸ਼ਦ ਸੀ, ਉਹ ਪਿਆਜ਼ ਦੀ ਪਨੀਰੀ ਪੱਟ ਰਿਹਾ ਸੀ। ਪਿਆਜ਼ ਜਿਹੜਾ ਸਿੱਧਾ ਨਹੀਂ ਉੱਗਦਾ, ਆਪ ਨੂੰ ਪਤਾ ਹੋਣਾ ਜੀ, ਪਿਆਜ਼ ਦੀ ਪਨੀਰੀ ਹੁੰਦੀ ਹੈ। ਦੁਬਾਰਾ ਫਿਰ ਅਸੀਂ ਉਹਨੂੰ ਜ਼ਮੀਨ ਵਾਹ ਕੇ ਉਹ ਪਿਆਜ਼ ਲਿਆ। ਉਹਨੇ ਕਿਹਾ ਵੀ ਰੱਬ ਨੂੰ ਕਹਿੰਦਾ ਇਹਦਾ ਕੀ ਜੀ, ਸੌਖੇ ਹੀ ਆ, ਇਧਰੋਂ ਪਟਨਾ ਤੇ ਇਧਰੋਂ ਲਾਣਾ। ਆਪਾਂ ਸਾਰੇ ਕਹਿੰਦੇ, ਪਹਿਲੀ ਗੱਲ ਤੇ ਪੱਟੀ ਕੋਈ ਨਹੀਂ ਜਾਂਦਾ, ਇਹ ਗੰਢੇ ਨਹੀਂ ਸਨ। ਮੈਂ ਚਲੋ ਸ਼ਬਦ ਪਿਆਜ਼ ਵਰਤਿਆ ਆਪਣਾ ਪੁਰਾਣੇ ਜੀ, ਗੰਢੇ ਨਹੀਂ, ਗੰਢਿਆਂ ਦੀ ਪਨੀਰੀ ਨਹੀਂ, ਉਹ ਤਾਂ ਸੌਖੀ ਹੱਥ ਨਾਲ ਪੱਟੀ ਜਾਊਗੀ। ਇਹਨੂੰ ਕਿਵੇਂ ਪੱਟਾਂਗੇ ਜਿਹੜਾ ਕਈ ਜਨਮਾਂ ਦੀਆਂ ਜੜਾਂ ਖੁਬਾ ਕੇ ਬੈਠਾ ਹੈ? ਅੱਜ ਦਾ ਤੇ ਹੈ ਹੀ ਨਹੀਂ। ਕਿਹਾ ਜਾਂਦਾ ਵੀ ਭਾਵੇਂ ਡਾਰਵਿਨ ਨੇ ਸ਼ਬਦ ਕਿਹਾ ਵੀ ਬੰਦਾ ਵਿਕਾਸ ਕਰਦਾ ਕਰਦਾ ਕਈਆਂ ਜੂਨਾਂ ਚ ਲੰਘ ਕੇ ਆਇਆ। ਉਂਜ ਜੇ ਚੇਤੇ ਰੱਖਿਓ ਵੀ ਵਿਕਾਸ ਕਰਦਾ ਕਰਦਾ ਅੱਗੇ ਪਹੁੰਚਿਆ। ਅਸੀਂ ਸ਼ਬਦ ਕਹਿੰਦੇ ਹਾਂ ਜੂਨਾਂ ਚੋਂ ਨਿਕਲਿਆ। ਉਂਜ ਭਾਵੇਂ ਬੰਦਾ ਪੰਜਾਂ ਤੱਤਾਂ ਦੇ ਸਰੀਰ ਚ, ਪਰ ਜਿੰਨਾ ਰਾਹ ਚੋਂ ਲੰਘਿਆ ਉਹਨਾਂ ਜੂਨਾਂ ਦੇ ਅਸਰੇ ਚ ਕਈ ਵਾਰੀ ਦੇਖਣ ਨੂੰ ਮਿਲਦੇ ਆ। ਇਹੀ ਕਾਰਨ ਕਿ ਗੁਰੂ ਸਾਹਿਬ ਨੇ ਔਗਣਾਂ ਦਾ ਕਈ ਵਾਰੀ ਪੁਰਾਣੇ ਜੀਵਾਂ ਨਾਲ ਜ਼ਿਕਰ ਕੀਤਾ। ਦੇਖੋ ਜਦੋਂ ਬੰਦਾ ਗੁੱਸੇ ਚ ਕ੍ਰੋਧ ਚ ਆ ਕੇ ਟਿਕਦਾ ਨਹੀਂ, ਤੇ ਮਹਾਰਾਜ ਜਦੋਂ ਕਹਿੰਦੇ ਆ ਇਹਦੇ ਤੇ ਉਹ ਅਸਰ ਹੋ ਰਿਹਾ ਜਿਹੜੀ ਬਾਂਦਰ ਵਾਲੀ ਜੋਨ ਨਿਕਲ ਕੇ ਆਇਆ। ਨ੍ਰਿਤਿੰਗ ਕ੍ਰੋਧ, ਇਹ ਇਸ ਤਰ੍ਹਾਂ ਨਾਚ ਪਿਆ ਕਰਦਾ ਜਥਾ ਮਰਕਟ ਹੈ, ਜਿਵੇਂ ਬਾਂਦਰ ਨੱਚਦਾ ਹੈ। ਗੁਰੂ ਸਾਹਿਬ ਇੱਕ ਸ਼ਬਦ ਵਰਤਦੇ ਆ ਕਿ ਜਦੋਂ ਬੰਦਾ ਲਾਲਚ ਵਿੱਚ ਆ ਜੀਵ ਦੇ ਚਸਕੇ ਪਿੱਛੇ, ਵੇਖੋ ਕਈ ਵਾਰੀ ਕਿ ਮੇਰਾ ਖਿਆਲ ਇੱਥੇ ਵੀ ਤੇ ਦੇਸ਼ ਵਿੱਚ ਵੀ ਪਿੱਛੇ ਕਈ ਬੰਦੇ ਐਸੇ ਨੇ ਜਿਹੜੇ ਜੀਵ ਤੇ ਕਾਬੂ ਪਾ ਹੀ ਨਹੀਂ ਸਕੇ। ਡਾਕਟਰ ਤਰਲੇ ਮਾਰਦਾ, ਉਹ ਨਾ ਖਾਈ ਮਰ ਜਾਏਗਾ। ਉਹ ਕਹਿੰਦਾ ਮੇਰੀ ਮਜਬੂਰੀ ਹੋ ਗਈ, ਮੈਨੂੰ ਮਰ ਸਕਣਾ ਪਰ ਮੈਂ ਛੱਡ ਨਹੀਂ ਸਕਦਾ। ਉਹ ਕੁੱਤੇ ਵਾਲਾ ਸਵਾਦ ਹੈ ਜੀ, ਜਿਹਨੂੰ ਸਾਡੇ ਕਹਿੰਦੇ ਕੁੱਤੇ ਦੀ ਹੱਡੀ ਦਾ ਸਵਾਦ। ਤੇ ਮੈਂ ਇੱਕ ਵਾਰ ਇੱਥੇ ਅਰਥ ਕੀਤੇ ਸਨ, ਕੁੱਤੇ ਦੀ ਹੱਡੀ ਦਾ ਅਰਥ ਇਹ ਨਹੀਂ ਵੀ ਕੁੱਤਾ ਮਾਸ ਖਾ ਰਿਹਾ। ਅਸਲ ਚ ਜਦੋਂ ਹੱਡੋ ਰੋੜੀ ਚ ਜਾਂਦਾ ਸੀ ਕੁੱਤਾ, ਹੱਡੋ ਰੋੜੀ ਸ਼ਬਦ ਪਤਾ ਹੋਣਾ ਜੀ, ਨਹੀਂ ਪਤਾ ਹੋਣਾ ਕਈਆਂ ਨੂੰ, ਪੇਂਡੂ ਤਬਕੇ ਆਪਣੇ ਸਾਰਿਆਂ ਨੂੰ ਪਤਾ। ਮੈਂ ਇਹਦਾ ਇਹਨੂੰ ਕਮਿਊਨਿਟੀ ਨਾਲ ਨਾ ਜੋੜ ਕੇ ਅਰਥ ਕਰਿਓ ਕਿ ਪਿੰਦਰਪਾਲ ਸਿੰਘ ਜੱਟਾਂ ਦੀ ਕਦਾ ਕਰੀਦਾ ਪਏ, ਇਹ ਬੜੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਸਾਡੇ ਲਈ। ਇਹ ਸ਼ਬਦ ਸਾਰੇ ਪੇਂਡੂ ਨੇ। ਹੁਣ ਹੱਡੋ ਰੋੜੀ ਦਾ ਅਰਥ ਹੁੰਦਾ ਜਿੱਥੇ ਪਸ਼ੂ ਨੂੰ ਮਰੇ ਨੂੰ ਲਿਜਾ ਕੇ ਉਹਦੀ ਸਕਿਨ ਖਲ ਲਾਂਦੇ ਸਨ, ਤੇ ਉਸ ਤੋਂ ਬਾਅਦ ਚਾਮੀਕਾਰ ਜਿਹੜੇ ਸਨ ਖੱਡੀਆਂ ਉੱਥੇ ਰਹਿਣ ਦਿੰਦੇ ਨੇ, ਤੇ ਉਹ ਕੁੱਤੇ ਇੱਲਾਂ ਗਿਰਜਾਂ ਕਾਂ ਮਾਸ ਨੋਚ ਖਾ ਜਾਂਦੇ ਨੇ, ਤੇ ਕੁਝ ਸਮੇਂ ਦੇ ਬਾਅਦ ਉਹ ਖੱਡੀਆਂ ਜਿਹੜੀਆਂ ਸੁੱਕੀਆਂ ਉੱਥੇ ਰਹਿ ਜਾਂਦੀਆਂ ਨੇ। ਉਸ ਥਾਂ ਨੂੰ ਹੱਡੋ ਰੋੜੀ ਕਹਿੰਦੇ ਸਨ।
ਹੁਣ ਕੁੱਤਾ ਉੱਥੇ ਗਿਆ, ਉਹ ਉਹਦੇ ਮੂੰਹ ਚ ਹੱਡੀ ਆ ਗਈ, ਹੱਡੀ ਕਈ ਮਹੀਨਿਆਂ ਦੀ ਪੁਰਾਣੀ ਸੁੱਕੀ, ਉਹਨੇ ਮੂੰਹ ਚ ਪਾਈ ਤੇ ਹੱਡੀ ਨੂੰ ਚੂਸਣ ਲੱਗਾ, ਹੋਇਆ ਕਿ ਉਹ ਤਿੱਕੀ ਹੱਡੀ ਕੁੱਤੇ ਦੇ ਅੰਦਰ ਦਾ ਜਿਹੜਾ ਜਬੜ ਹੈ ਜਾਂ ਅੰਦਰ ਮਸੂੜੇ ਸਨ ਜੋ ਮਾਸ ਹੈ ਨਾ, ਉਹਨਾਂ ਚੋਂ ਵੱਜੀ, ਉਹਦੇ ਚੋਂ ਖੂਨ ਨਿਕਲਣ ਲੱਗ ਪਿਆ, ਆਪਣੇ ਖੂਨ ਤੇ ਹੱਡੀ ਨੂੰ ਚੂਸੀ ਜਾਂਦਾ ਹੈ, ਤੇ ਉਹਦੇ ਮਤਲਬ ਇਹ ਸਮਝਦਾ ਵੀ ਹੱਡੀ ਚੋਂ ਖੂਨ ਨਿਕਲਦਾ ਪਿਆ, ਹੱਡੀ ਚੋਂ ਨਹੀਂ। ਸੱਚ ਇਹ ਵੇ ਕਿ ਇਹ ਵੀ ਜਦੋਂ ਜੀਭ ਦਾ ਚਸਕਾ ਨਹੀਂ ਜਾਂਦਾ, ਮੈਨੂੰ ਬਖਸ਼ ਦਿਆ ਜੇ ਵੀ ਪਿਛਲੀ ਜੂਨ ਵਾਲਾ ਸਵਾਦ ਹੀ ਹੈ, ਬੰਦਾ ਆਪਣੇ ਆਪ ਚ ਮਰ ਜਾਂਦਾ ਪਰ ਜੀਭ ਦਾ ਚਸਕਾ ਨਹੀਂ ਛੱਡਦਾ। ਖੈਰ ਮੈਂ ਜਿਹੜੀ ਬੇਨਤੀ ਆਪ ਜੀ ਨੂੰ ਕਰਨ ਲੱਗਾ, ਇਹ ਸ਼ਬਦ ਆਪਾਂ ਕਹਿ ਦਿੰਦੇ ਹਾਂ, ਮੈਂ ਦੇਖ ਭੂਲਾ ਵਿਸਰੇ ਜੀ, ਇਧਰੋਂ ਪਟਨਾ ਤੇ ਇਧਰੋਂ ਲਾਣਾ, ਪਿਆਰਿਓ ਪਹਿਲੀ ਗੱਲ ਤੇ ਪੱਟੀ ਨਹੀਂ ਜਾਂਦਾ, ਇੰਨੀਆਂ ਗਹਿਰੀਆਂ ਜੜ੍ਹਾਂ ਕਰੀ ਬੈਠਾ, ਗੁਰੂ ਬਖਸ਼ਿਸ਼ ਕਰੇ ਤੇ ਪੱਟੇ, ਪਰ ਮੈਂ ਇਹਦੇ ਅਰਥ ਨਹੀਂ ਲੈਂਦਾ ਜੀ ਇਸ ਤਰ੍ਹਾਂ ਵੀ ਇਧਰੋਂ ਪੱਟਣਾ ਇਧਰੋਂ ਲਾਣਾ। ਮੈਂ ਕਹਿੰਦਾ ਮੇਰਾ ਗੁਰੂ ਕਹਿੰਦਾ ਤੂੰ ਇਧਰੋਂ ਪੱਟਣ ਦੀ ਥਾਂ ਪਹਿਲਾਂ ਕੰਮ ਲਾਣ ਵਾਲਾ ਕਰ। ਸੁਣਿਓ, ਉਂਝ ਜਿਹੜੀ ਪਨੀਰੀ ਹੈ ਨਾ, ਉਹ ਪੱਟਣ ਤੋਂ ਬਿਨਾਂ ਨਹੀਂ ਦੂਜੀ ਥਾਂ ਲੱਗ ਸਕਦੀ, ਪਰ ਮਨ ਵਿੱਚ ਗੁਰੂ ਕਹਿੰਦੇ ਨੇ ਕਿ ਤੂੰ ਸਭ ਤੋਂ ਪਹਿਲਾਂ ਇਹ ਬਜਾਏ ਕਿ ਮੇਰੇ ਅੰਦਰੋਂ ਕ੍ਰੋਧ ਕਾਮ ਇਹ ਵਾਸ਼ਨਾ ਕਿਵੇਂ ਪੱਟੀ ਜਾਏ, ਤੂੰ ਇਹ ਖਿਆਲ ਕਿਉਂ ਨਹੀਂ ਬਣਾਉਣ ਲੱਗ ਪੈਂਦਾ ਮੇਰਾ ਸਿਮਰਨ ਵਿੱਚ ਮਨ ਕਿਵੇਂ ਲੱਗੇ, ਮੇਰਾ ਅੰਦਰ ਕਿਵੇਂ ਜੁੜੇ। ਜਦੋਂ ਉਹਦੇ ਨਾਲ ਜੁੜ ਗਿਆ ਤੇ ਯਾਦ ਰੱਖਿਓ ਜਿਹੜਾ ਦੂਜਾ ਪਾਸਾ ਢਿੱਲਾ ਪੈ ਜਾਣਾ ਹੈ। ਅੱਜ ਬਾਬਾ ਜੀ ਨੇ ਜਿਹੜਾ ਭਾਵੇਂ ਅਸੀਂ ਹਫ਼ਤੇ ਤੋਂ ਵਿਚਾਰ ਰਹੇ ਹਾਂ, ਗੱਲ ਇੱਕੋ ਹੀ ਕਰ ਰਹੇ ਹਾਂ ਕਿ ਕੋਈ ਪਦਾਰਥ ਕੋਈ ਚੀਜ਼ ਕੋਈ ਫੁਰਨਾ ਜਿਹੜਾ ਰੱਬ ਦੇ ਨਾਮ ਨੂੰ ਤੇਰੇ ਅੰਦਰੋਂ ਵਿਸਾਰਦਾ ਖਤਰਨਾਕ ਹੈ, ਪਰ ਬਾਕੀ ਜੇ ਪਰਮਾਤਮਾ ਚੇਤੇ ਆਉਂਦਾ ਬਾਹਰ ਮੁਖੀ ਐਸ਼ਵਰਿਤ ਤੈਨੂੰ ਦਿੱਤਾ ਤੂੰ ਉਹਦਾ ਸ਼ੁਕਰ ਕਰ। ਹੁਣ ਜਦੋਂ ਉਧਰ ਬੰਦਾ ਜੁੜਦਾ ਇਹ ਪਾਸਾ ਥੋੜਾ ਜਿਹਾ ਢਿੱਲਾ ਢਿੱਲਾ ਕੀ ਇਹ ਛੁੱਟ ਜਾਂਦਾ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤੇ ਇੱਕ ਵਾਰ ਮੈਂ ਇਹ ਵੀ ਅਰਜ਼ ਕੀਤੀ ਸੀ ਕਿ ਜੁੜਨਾ ਹੀ ਟੁੱਟਣੇ ਨੂੰ ਜਨਮ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਹੈ, ਇਹ ਰਾਹ ਰਾਹ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਦੇਖੋ ਟੁੱਟ ਗਿਆ ਨਾ ਉਹਦਾ ਆਨੰਦ ਆਇਆ ਇਹ ਛੁੱਟ ਗਿਆ। ਬਾਬਾ ਲਹਿਣਾ ਜੀ ਖਿਮਾ ਕਰਿਓ ਘੁੰਗਰੂ ਪੈਰਾਂ ਚ ਪਾ ਕੇ ਨੱਚਦੇ ਰਹੇ ਆ, ਪਰ ਜਦੋਂ ਬਾਬਾ ਜੀ ਆਏ ਘੁੰਗਰੂ ਛੁੱਟ ਗਏ, ਛੁੱਟ ਗਏ ਨਾ। ਬਾਬਾ ਅਮਰਦਾਸ ਗੰਗਾ ਜਾਂਦੇ ਰਹੇ, ਜਦੋਂ ਗੁਰੂ ਅੰਗਦ ਦੇ ਮਿਲੇ ਸੱਚੀ ਮੁੱਚੀ ਇਸ਼ਨਾਨ ਛੁੱਟ ਗਿਆ, ਅੰਦਰ ਖੁੱਬਿਆ ਪਿਆ ਹੈ ਵਾਸ਼ਨਾ ਵਿੱਚ ਐਸ਼ਵਰਜ। ਗੁਰੂ ਕਹਿੰਦਾ ਜਿਉਂ ਜਿਉਂ ਬਾਣੀ ਵਿੱਚ ਚੁੱਭਣਾ ਸ਼ੁਰੂ ਹੋ ਜਾਏਗਾ ਉਹ ਪਾਸਾ ਆਪਣੇ ਆਪ ਹੀ ਛੁੱਟੀ ਜਾਏਗਾ। ਉਸ ਵਾਸਤੇ ਅਰਦਾਸਾਂ ਨੇ ਬੇਨਤੀਆਂ ਨੇ ਜੋਦੜੀਆਂ ਨੇ ਕਿ ਪਰਮਾਤਮਾ ਤੂੰ ਕਿਰਪਾ ਕਰ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈ, ਤੂੰ ਮਿਲਾ ਲੈ। ਮੈਂ ਪਹਿਲੇ ਦੋ ਪਦੇ ਜਿਹੜੇ ਸਨ ਇਹ ਸੰਜੀ ਇਹਦੀ ਕਹਾਲਾਂ ਕਿ ਕੱਲ ਨੂੰ ਅਸੀਂ ਪੂਰਾ ਇਹਨੂੰ ਦੁਬਾਰਾ ਇਹਦੀ ਵਿਚਾਰ ਕਰ ਲਾਂਗੇ। ਹੁਣ ਇਸ ਤੋਂ ਅਗਲਾ ਪਦ ਹੈ ਜੀ, ਉਹ ਮਾਇਆ ਕਿਵੇਂ ਵਿਆਪਦੀ ਏ, ਘਰ ਮੰਦਰ ਦੀ ਤੇ ਗੱਲ ਸਿੱਧੀ ਹੋ ਗਈ। ਅਗਲਾ ਹੈ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖ ਹੈ ਭਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ। ਸ਼ਬਦ ਹੈ ਸਿੱਧ, ਸਿੱਧ ਹੋਵਾਂ। ਗੁਰਬਾਣੀ ਚ ਆਪ ਦੇਖੋਗੇ ਕਿ ਸਿੱਧ ਸ਼ਬਦ ਆਵੇਗਾ ਇੱਕ ਸਾਧਕ ਆਵੇਗਾ। ਚਲੋ ਸਿੱਧ ਭਾਵੇਂ ਇੱਕ ਫਿਰਕਾ ਵੀ ਸੀ ਨਾਥ ਜੋਗੀਆਂ ਦਾ ਕਹਿੰਦੇ, ਪਰ ਗੁਰਮੁਖੋ ਸਿੱਧ ਦੇ ਲਫ਼ਜ਼ੀ ਅਰਥ ਇਹ ਨੇ ਕਿ ਸਾਧਕ ਜਿਹੜਾ ਹੈ ਉਹਦੀ ਅਗਲੀ ਸਟੇਜ ਸਿੱਧ ਹੈ। ਸਿੱਧ ਦਾ ਅਰਥ ਸਫਲ, ਸਿੱਧ ਦਰ ਤੇ ਪਹੁੰਚਿਆ ਹੋਇਆ, ਸਿੱਧ ਦਾ ਅਰਥ ਜਿਸ ਪ੍ਰਯੋਜਨ ਲਈ ਬੰਦਾ ਤੁਰਿਆ ਸੀ ਉਸ ਮੁਕਾਮ ਤੇ ਅੱਪੜ ਗਿਆ। ਸਾਧਕ ਦਾ ਅਰਥ ਹੈ ਜਿਹੜਾ ਅੱਪੜਿਆ ਨਹੀਂ ਪਹੁੰਚਿਆ ਨਹੀਂ, ਅਜੇ ਉਸ ਮੰਜ਼ਿਲ ਤੇ ਜਾਣ ਲਈ ਸਫ਼ਰ ਵਿੱਚ ਹੈ, ਉਹ ਤਿਆਰੀ ਕਰ ਰਿਹਾ ਤੁਰਿਆ ਜਾ ਰਿਹਾ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਸਿੱਧ ਹੋਵਾਂ, ਆਪਣੇ ਆਪ ਨੂੰ ਕਿਹਾ ਜੇ ਮੈਂ ਪੁੱਗਿਆ ਹੋਇਆ ਸਿੱਧ ਬਣ ਜਾਵਾਂ ਜਿਹਦੇ ਕੋਲ ਆਤਮਕ ਸ਼ਕਤੀਆਂ ਦਾ ਭੰਡਾਰਾ ਹੋਵੇ। ਸਿੱਧ ਲਾਈ, ਹੁਣ ਪਹਿਲਾਂ ਦੇਖੋ ਤੁਸੀਂ ਉੱਤੇ ਪੜ੍ਹ ਰਹੇ ਹੋਗੇ ਧੱਦੇ ਨੂੰ ਔਂਕੜ ਲੱਗੀ, ਇਹਦਾ ਮਤਲਬ ਇੱਕ ਵਚਨ ਸਿੱਧ। ਇਹ ਅੱਗੇ ਸਿੱਧ ਲਾਈ ਦਾ ਅਰਥ ਕੁਝ ਵਿਦਵਾਨ ਕਰਦੇ ਨੇ ਮੈਂ ਸਮਾਧੀਆਂ ਲਾਵਾਂ, ਕੁਛ ਗੁਰਮੁਖ ਕਹਿੰਦੇ ਆ ਵੀ ਮੇਰੇ ਕੋਲ ਆਤਮਕ ਸ਼ਕਤੀਆਂ ਦੀ ਜਿਹੜੀ ਦਾਤ ਹੈ ਜਾਂ ਆਤਮਕ ਸ਼ਕਤੀਆਂ ਨੇ ਮੈਂ ਉਹਨਾਂ ਦੀ ਦੁਕਾਨ ਲਾਵਾਂ। ਪ੍ਰਦਰਸ਼ਨੀ ਲਾਵਾਂ, ਇਹਦਾ ਅਰਥ ਸਿੱਧ ਖੋਵਾਂ, ਸਿੱਧ ਲਾਈ। ਕੋਈ ਕਹਿੰਦੇ ਨੇ ਸਮਾਧੀ ਲਾਵਾਂ, ਮੈਂ ਸਿੱਧ ਖੋਜਾਂ ਸਮਾਧੀਆਂ ਲਾਵਾਂ, ਪਰ ਜੇ ਆਹ ਅਰਥ ਬੜੇ ਸੁਖੈਣ ਹੋਣਗੇ ਅਗਲੇ ਲਈ, ਕਿਉਂਕਿ ਆਪਣੀ ਤਾਕਤ ਦਾ ਪ੍ਰਗਟਾਵਾ ਕਰਾਂ। ਸਿੱਧ ਖੋਵਾਂ, ਸਿੱਧ ਲਾਈ, ਨਮੈਸ਼ ਲਾਵਾਂ, ਰਿੱਧ ਆਖਾਂ, ਆਓ ਲੋਕ ਬੈਠੇ ਹੋਣ, ਮੈਂ ਜ਼ਬਾਨ ਤੋਂ ਸ਼ਬਦ ਬੋਲਾਂ ਕਿ ਮੈਨੂੰ ਫਲਾਣੀ ਸ਼ਕਤੀ ਚਾਹੀਦੀ। ਆ ਰਿੱਧੀਆਂ ਸਿੱਧੀਆਂ ਨੇ ਨਾ, ਇਹ ਰਿੱਧੀ ਮੇਰੇ ਕੋਲ ਆ ਜਾਏ, ਮਹਾਰਾਜ ਕਹਿੰਦੇ ਤਾਕਤ ਵੀ ਆ ਜਾਏ ਮੇਰੇ ਕੋਲ। ਸਿੱਧ ਖੋਵਾਂ, ਸਿੱਧ ਲਾਈ, ਰਿੱਧ ਆਖਾਂ, ਆਓ ਮੇਰੇ ਕੋਲ ਆ ਸ਼ਕਤੀ ਆਏ ਆ ਜਾਏ, ਫਿਰ ਕੀ ਹੋਵੇ ਜੀ? ਗੁਪਤ ਪ੍ਰਗਟ ਹੋਏ ਬਹਿਸਾਂ। ਗੁਪਤ ਦਾ ਅਰਥ ਲੁਕ ਜਾਣਾ, ਇੰਨਾ ਵੱਡਾ ਇਕੱਠ ਹੋਵੇ, ਮੈਂ ਇਕੱਠ ਵਿੱਚ ਇੱਕੋ ਦਮ ਸਾਰਿਆਂ ਵਿੱਚੋਂ ਆਪਣੇ ਆਪ ਨੂੰ ਅਲੋਪ ਕਰਦਿਆਂ, ਪਰ ਇਹ ਸ਼ਕਤੀਆਂ ਖੈਣ ਜ਼ਰੂਰ, ਪਰ ਬਾਬਾ ਜੀ ਨੇ ਇਹਨਾਂ ਸ਼ਕਤੀਆਂ ਨੂੰ ਵੀ ਮਾਇਆ ਨਾਲ ਹੀ ਤੁਲਨਾ ਦਿੱਤੀ। ਸਿੱਧ ਖੋਵਾਂ, ਸਿੱਧ ਲਾਈ, ਰਿੱਧ ਆਖਾਂ, ਆਓ। ਪਹਿਲਾਂ ਮੈਂ ਅੱਖਰੀ ਅਰਥ ਕਰ ਦੇਣਾ, ਫਿਰ ਆਪਾਂ ਇਹਦਾ ਡਿਟੇਲ ਨਾਲ ਥੋੜਾ ਜਿਹਾ ਵਾਚਨੇ ਖਾਂ। ਰਿੱਧ ਆਖਾਂ, ਆਓ, ਗੁਪਤ ਇੱਕੋ ਦਮ ਅਲੋਪ ਹੋ ਜਾ ਸਾਰਿਆਂ ਚ, ਤੇ ਕਈ ਮੀਲ ਦੂਰ ਜਾ ਕੇ ਮੈਂ ਪ੍ਰਗਟ ਹੋ ਜਾ। ਗੁਪਤ ਪ੍ਰਗਟ ਹੋਏ ਬਹਿਸਾਂ, ਲੋਕ ਰੱਖ ਹੈ ਭਾਓ। ਇੱਥੇ ਭਾਓ ਦਾ ਅਰਥ ਕਰਾਂਗੇ ਆਸਥਾ, ਸ਼ਰਧਾ, ਯਕੀਨ, ਭਰੋਸਾ, ਵਿਸ਼ਵਾਸ। ਕਹਿੰਦੇ ਨੇ ਮੇਰੇ ਕੋਲ ਰਿੱਧੀਆਂ ਸਿੱਧੀਆਂ ਹੋਣ, ਕੋਈ ਜ਼ਬਾਨ ਤੋਂ ਬੋਲ ਬੋਲਾਂ, ਹਰ ਬੋਲ ਸੱਚ ਹੋਵੇ, ਜਿੱਥੇ ਮਰਜ਼ੀ ਪ੍ਰਗਟ ਹੋ ਜਾ, ਜਿੱਥੇ ਮਰਜ਼ੀ ਮੈਂ ਆਪਣੇ ਆਪ ਨੂੰ ਅਲੋਪ ਕਰ ਲਾਂ, ਤੇ ਲੋਕੀ ਮੇਰੇ ਤੋਂ ਡਰਨ ਵੀ, ਕਿਉਂਕਿ ਇਹਦੇ ਬੋਲਾਂ ਚ ਸੱਤਿਆ ਹੈ। ਲੋਕ ਰੱਖ ਹੈ ਭਾਓ, ਹੇ ਵਾਹਿਗੁਰੂ, ਦੇਖੀ ਇਹਨਾਂ ਚੋਜ ਤਮਾਸ਼ਿਆਂ ਚ ਜੇ ਅੰਦਰ ਦਾ ਰਸ ਗਵਾਚ ਗਿਆ ਨਾ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ, ਕਿਤੇ ਰਿੱਧੀਆਂ ਸਿੱਧੀਆਂ ਨੂੰ ਦੇਖ ਕੇ ਨਾ ਤੈਨੂੰ ਭੁੱਲ ਜਾਵਾਂ। ਹੁਣ ਇੱਥੇ ਇੱਕ ਸਵਾਲ ਹੈ, ਕੀ ਇਹ ਸਾਰੀਆਂ ਚੀਜ਼ਾਂ ਹੈ? ਇਹਨੂੰ ਅਸੀਂ ਲਫ਼ਜ਼ ਵਰਤਨੇ, ਕਰਾਮਾਤ, ਮੌਜਜ਼ਾ, ਅਜ਼ਮਤ, ਇਹ ਸ਼ਬਦ ਅਸੀਂ ਵਰਤਨੇ। ਥੋੜੀ ਜਿਹੀ ਇਸ ਬੇਨਤੀ ਨੂੰ ਸੁਣਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜਪਣ ਵਾਲੇ ਅੰਦਰ ਇਹ ਤਾਕਤਾਂ ਕੁਦਰਤੀ ਤੌਰ ਤੇ ਪਰਮੇਸ਼ਵਰ ਦੀ ਖੇਡ ਪੈਦਾ ਹੋ ਜਾਂਦੀਆਂ ਨੇ। ਅਕਸਰ ਜਦੋਂ ਬਚਨ ਸਿੱਧੀ ਆਉਂਦੀ ਏ, ਬੰਦੇ ਦੀ ਹਰ ਗੱਲ ਸੱਤ ਹੋਣ ਲੱਗ ਪੈਂਦੀ ਏ, ਫਿਰ ਦੁਨੀਆਂਦਾਰ ਲੋਕ ਉਹਨੂੰ ਘੇਰਦੇ ਆ, ਫਿਰ ਅਰਦਾਸਾਂ ਸ਼ੁਰੂ ਹੁੰਦੀਆਂ ਨੇ, ਬਚਨ ਸ਼ੁਰੂ ਹੁੰਦੇ ਨੇ, ਕੋਈ ਪੁੱਤਰ ਮੰਗਣ ਆ ਰਿਹਾ, ਕੋਈ ਵਿਚਾਰਾ ਬਿਮਾਰੀ ਦਾ ਮਾਰਾ ਆ ਰਿਹਾ, ਫਿਰ ਜਿਉਂ ਜਿਉਂ ਲੋਕ ਇਕੱਠੇ ਹੋ ਕੇ ਮੱਥੇ ਟੇਕ ਟੇਕ ਕੇ, ਵਾਹਿਗੁਰੂ ਮੈਂ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ, ਕਿ ਉਹਨੂੰ ਇਹਨਾਂ ਕੋ ਵੀ ਇਹਨਾਂ ਸੱਚ ਕਿਹਾ, ਜੋ ਕਹਿੰਦਾ ਸੱਚ, ਫਿਰ ਕੁਝ ਦਿਨਾਂ ਬਾਅਦ ਲੋਕਾਂ ਦੀ ਵਾਹ 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 ਉਹਦੇ ਅੰਦਰੋਂ ਇੱਕ ਕੰਡਾ ਪੈਦਾ ਕਰਦੀ ਹੈ, ਤੂੰ ਕੁਝ ਬਣ ਗਿਆ ਹੈ, ਫਿਰ ਉਹਦਾ ਨੇਮ ਛੁੱਟਣਾ ਸ਼ੁਰੂ ਹੋ ਜਾਂਦਾ। ਫਿਰ ਕੀ ਹੁੰਦਾ? ਉਹਦੇ ਬਰਾਬਰ ਕੋਈ ਮਿਲਦਾ ਸਿੱਧੀ ਵਾਲਾ, ਉਹਦੇ ਨਾਲ ਈਰਖਾ ਕਰਨ ਲੱਗ ਪੈਂਦਾ, ਮੇਰੇ ਜਿੰਨੀ ਤਾਕਤ ਇਹਦੇ ਕੋਲ ਹੈ। ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ, ਇਹਨੂੰ ਰਿਪੀਟ ਕਰਨ ਲੱਗਾ ਮੈਂ, ਵੀ ਇਹ ਮੰਨ ਲਓ ਕੋਈ ਸ਼ਕਤੀਆਂ ਬੰਦੇ ਕੋਲ ਕਹਿਣ, ਗੁਰੂ ਨਾਨਕ ਸਾਹਿਬ ਨੇ ਕੋਈ ਇਹਨੂੰ ਅਹਿਮੀਅਤ ਨਹੀਂ ਦਿੱਤੀ। ਉਂਝ ਯਾਦ ਰੱਖਿਓ, ਸੁਤੇ ਸਿੱਧ ਗੁਰਮੁਖ ਮਹਾਂਪੁਰਖ ਕੋਈ ਬਚਨ ਕਰੇ, ਰੱਬ ਉਹਦੇ ਬਚਨ ਨੂੰ ਕਦੀ ਝੂਠਿਆ ਨਹੀਂ ਹੋਣ ਦਿੰਦਾ, ਪੂਰਾ ਹੋ ਜਾਂਦਾ। ਪਰ ਜਦੋਂ ਪੂਰਾ ਹੋ ਜਾਂਦਾ, ਉਦੋਂ ਬਾਅਦ ਇੱਕੋ ਗੱਲ ਕਹਿੰਦਾ, ਮੈਂ ਕੁਛ ਨਹੀਂ ਕੀਤਾ, ਕਰਨ ਵਾਲਾ ਪਰਮਾਤਮਾ ਹੈ। ਸੁਣੋ, ਗੁਰੂ ਗ੍ਰੰਥ ਸਾਹਿਬ ਸ਼ਗਦ, ਸੁਲਤਾਨ ਪੁੱਛੇ ਸੁਣ ਬੇ ਨਾਮਾ, ਦੇਖੂ ਰਾਮ ਤੁਮਾਰੇ ਕਾਮਾ। ਸੁਲਤਾਨ ਪੁੱਛਦਾ ਨਾਮਦੇਵ ਨੂੰ, ਤੂੰ ਰਾਮ ਰਾਮ ਬੋਲਣਾ, ਮੈਂ ਸਿਰਫ ਲੈਣਾ ਇਹ ਵੀ ਭਗਤ ਦੀ ਬਿਰਤੀ ਕੀ ਹੈ। ਉਹ ਕਹਿੰਦਾ, ਮੈਂ ਦੱਸ ਤੇਰਾ ਰਾਮ ਕੀ ਕੰਮ ਕਰਦਾ? ਆ ਮਰੀ ਗਾ ਜਿਉਂਦੀ ਕਰ, ਤੇਰੇ ਚ ਤਾਕਤ ਕਰ ਜਿਉਂਦੀ। ਤੇ ਅੱਗੋ ਨਾਮਦੇਵ ਕਹਿੰਦੇ ਆ ਕਿ ਬੱਚਿਆਂ ਲਈ ਗੱਲਾਂ ਕਰਨਾ, ਕਦੀ ਮਰੇ ਵੀ ਜਿਉਂਦੇ ਹੋਏ? ਉਹ ਕਹਿੰਦਾ, ਫਿਰ ਰਾਮ ਰਾਮ ਤੂੰ ਕਿਉਂ ਲਾਈ ਬੈਠਾ? ਸੁਲਤਾਨ ਪੁੱਛੇ ਸੁਣਬੇ ਰਾਮਾ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਨਾਮਾ ਸੁਲਤਾਨ ਨੇ ਬਾਦਲਾ, ਦੇਖੂ ਤੇਰਾ ਹਰ ਬੀਠਲਾ, ਬਿਸਮਲ ਗਊ ਦਿਓ ਜਵਾਏ, ਨਾਤਰ ਗਰਦਨ ਮਾਰੂ ਠਾਏ, ਗਾਂ ਨੂੰ ਜਿਉਂਦੀ ਕਰ, ਨਹੀਂ ਤੇ ਮੈਂ ਤੇਰਾ ਸਿਰ ਵੜ ਦਿਆਂਗਾ। ਅੱਗੋ ਨਾਮਦੇਵ ਕਹਿੰਦੇ ਨੇ, ਬਾਦਸ਼ਾਹ ਐਸੀ ਕਿਉਂ ਹੋਏ? ਇਹ ਬੱਚਿਆਂ ਵਾਲੀ ਗੱਲ ਕਰਨਾ, ਬਿਸਮਿਲ ਕੀਆ ਨਾ ਜੀਵੈ ਕੋਏ, ਕੱਟੇ ਕੋਈ ਵੱਡੇ ਕੋਈ ਮਰੇ ਕੋਈ ਜਿਉਂਦੇ ਹੋਣਗੇ? ਉੱਥੇ ਯਾਦ ਰੱਖਿਓ, ਉਹਨਾਂ ਕਿਹਾ ਵੀ ਫਿਰ ਤੂੰ ਕਾਹਦਾ ਭਗਤ? ਅਗਲੀ ਗੱਲ ਬਚਨ ਤਾਂ ਉਹਦੇ ਚੱਲਣਾ। ਉਹ ਕਹਿੰਦਾ, ਮੇਰਾ ਕੀ ਆ ਕਸ਼ੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਹੁਣ ਇੱਥੇ ਨਾਮਦੇਵ ਜੀ, ਮੈਂ ਕਿਹਾ ਇਹ ਸਾਰੇ ਸ਼ਬਦ ਨੂੰ ਕਦੀ ਪੜਿਓ ਭੈਰੋ ਰਾਗ ਚ। ਸਾਂਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਯੋ ਤਰ ਭਵਨ ਧਣੀ, ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ, ਕਹੇ ਤਾਂ ਧਰਨ ਅਕੋਡੀ ਕਰੂ, ਕਹੇ ਤਾਂ ਲੇਕਰ ਉਪਰ ਧਰੂ, ਕਹੇ ਤਾਂ ਮੂਈ ਗਊ ਦਿਉਂ ਜੀ ਆਏ। ਪਰ ਇਸ ਤੁਕ ਨੂੰ ਭੁੱਲਿਓ ਨਾ, ਏਡੀ ਵੱਡੀ ਸ਼ਕਤੀ ਜਿਹੜੀ ਕਹਿ ਰਹੀ ਹੈ ਨਾਮ ਤੇ, ਨਾਮਦੇਵ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਕਹਿੰਦੇ ਨੇ ਮੈਂ ਧਰਤੀ ਟੇਢੀ ਕਰਦਿਆਂ, ਮੈਂ ਟੰਗ ਦਿਆਂ, ਆਹ ਕੁਝ ਕਰਦਿਆਂ। ਅੱਗੋ ਕਹਿੰਦੇ ਨੇ ਪਰਮਾਤਮਾ ਤੂੰ ਕਰ ਸਕਣਾ, ਮੈਂ ਨਹੀਂ ਕਰ ਸਕਦਾ। ਹਾਲਾ ਬਚਨ ਉਹਦਾ ਚੱਲਦਾ ਪਿਆ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਇਹ ਗੁਰਮੁਖਾਂ ਮਹਾਂਪੁਰਖਾਂ ਦੇ ਜੀਵਨਾਂ ਚ ਵਾਪਰੀਆਂ ਨੇ, ਪਰ ਜਿਹੜਾ ਉਹਨੂੰ ਮਾਇਆ ਦੇ ਰੂਪ ਚ ਵਰਦਾ, ਜਿਵੇਂ ਮਾਇਆ ਦੀ ਲੋਕ ਦੁਰਵਰਤੋਂ ਕਰਦੇ ਆ, ਸ਼ਕਤੀ ਹੈ ਪਰ ਉਹਨੂੰ ਜੇ ਇਹ ਸਮਝਣ ਲੱਗ ਪਏ ਮੇਰੇ ਸਭ ਕੁਝ ਪਤਾ, ਗੁਰੂ ਸਾਹਿਬ ਕਹਿੰਦੇ ਬਿਲਕੁਲ ਝੂਠ। ਇੱਕ ਮਹਾਰਾਜ ਦਾ ਬਚਨ ਹੁੰਦਾ, ਪਹਿਰਾ ਅਗਨ ਖਿਵੈ ਕਰ ਬਾਂਧਾ, ਮਹਾਰਾਜ ਜੀ ਦੇ, ਗੁਰੂ ਨਾਨਕ ਸਾਹਿਬ ਜੀ ਦੇ, ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ। ਮਹਾਰਾਜ ਸ਼ਬਦ ਵਰਤਦੇ ਆ, ਕਹਿੰਦੇ ਨੇ ਜੇ ਮੰਨ ਲਓ ਮੈਂ ਅੱਗ ਦੇ ਕੱਪੜੇ ਪਾਲਾਂ, ਬਰਫ਼ ਦੇ ਘਰ ਵਿੱਚ ਰਹਾਂ, ਲੋਹੇ ਦਾ ਭੋਜਨ ਖਾ ਲਾਂ, ਸਾਰੇ ਦੁੱਖ ਮੈਂ ਪਾਣੀ ਬਣਾ ਕੇ ਪੀ ਲਾਂ, ਸਾਰੇ ਆਕਾਸ਼ ਨੂੰ ਧਰ ਤਰੋ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਚਾਰ ਮਾਸੇ ਦਾ ਵੱਟਾ ਪਾ ਕੇ ਮੈਂ ਸਾਰੀ ਸ੍ਰਿਸ਼ਟੀ ਤੋਲ ਦਿਆਂ, ਇੰਨੀ ਤਾਕਤ ਹੋਵੇ। ਏਵਡ ਵਧਾ ਮਾਵਾਂ ਨਾਹੀ, ਮਹਾਰਾਜ ਕਹਿੰਦੇ ਇੰਨਾ ਵਿਸਤਾਰ ਕਰ ਲਵਾਂ ਕਿ ਧਰਤੀ ਖਾਕ ਚਲਾਈ, ਮੈਂ ਇੱਕ ਹੁਕਮ ਕਰਾਂ ਤੇ ਮੇਰੇ ਹੁਕਮ ਚ ਧਰਤੀ ਵੀ ਚੱਲਣ ਲੱਗ ਪਏ। ਮੇਰਾ ਖਿਆਲ ਇੰਨੀ ਵੱਡੀ ਕਰਾਮਾਤ ਕਿਸੇ ਕੋਲ ਨਹੀਂ। ਗੁਰਮਤਿ ਦਾ ਨਜ਼ਰੀਆ ਕੀ ਹੈ ਇਹਨਾਂ ਸ਼ਕਤੀਆਂ ਦੇ ਪ੍ਰਤੀ, ਮੈਂ ਬੇਨਤੀ ਕਰਾਂ ਸਾਰੀ ਧਰਤੀ ਹੁਕਮ ਚੱਲੇ। ਇਹ ਤੈ ਤਾਣ ਹੋਵੇ ਮਨ ਅੰਦਰ, ਕਰੀ ਪੇ ਆਪ ਕਰਾਈ, ਇੰਨੀ ਤਾਕਤ ਹੋ ਮੈਂ ਫੁਰਨਾ ਬਣਾਵਾਂ ਤੇ ਅਗਲਾ ਮੇਰੇ ਫੁਰਨੇ ਦੇ ਪਿੱਛੇ ਇਸ ਤਰ੍ਹਾਂ ਤੁਰੇ ਜਿਵੇਂ ਮਾਲਕ ਪਿੱਛੇ ਕੁੱਕਰ ਤੁਰਿਆ ਜਾਂਦਾ, ਇੰਨੀ ਸ਼ਕਤੀ ਹੋਵੇ। ਕਰੀ ਪੇ ਆਪ ਕਰਾਈ, ਤੇ ਮਹਾਰਾਜ ਅਖੀਰ ਤੇ ਬਚਨ ਕਹਿੰਦੇ ਆ, ਨਹੀਂ ਵਾਹਿਗੁਰੂ ਜੀ ਤੇਰੀਆਂ ਦਾਤਾਂ ਨੇ, ਜੇ ਤੂੰ ਦਾਤਾਂ ਦੇਣਾ, ਪਰ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵਡਿਆਈ, ਬਰਫ਼ ਵਿਚ ਰਹਿ ਸਕਣਾ, ਲੋਹੇ ਖਾ ਸਕਣਾ, ਅੱਗ ਦੇ ਕੱਪੜੇ ਅੱਗ ਚ ਬੈਠ ਸਕਣਾ। ਆਹੀ ਕਰਾਮਾਤਾਂ ਨੇ ਨਾ ਜੀ, ਫਲਾਣਾ ਬਾਬਾ ਜੀ ਅੱਗ ਚ ਬਹਿ ਗਏ, ਇਸ ਤਰ੍ਹਾਂ ਨਾ ਜੀ ਉਹਨੇ ਆਹ ਕਰ ਦਿੱਤਾ, ਆਹ ਕਰ ਦਿੱਤਾ। ਗੁਰੂ ਸਾਹਿਬ ਨੇ ਅਖੀਰ ਤੇ ਕਹਿਣ ਲੱਗੇ, ਸਾਰੀ ਅਸਮਾਨ ਸਾਰੀ ਧਰਤੀ ਮੈਂ ਹੱਥ ਚ ਤੋਲ ਦਿਆਂ, ਪਰ ਦੁਨੀਆਂ ਦੇ ਲੋਕੋ ਸੱਚ ਇਹ ਜੇ ਇਹਦੇ ਵਿੱਚ ਉਹ ਰਸ ਕੋਈ ਨਹੀਂ ਜੇ ਜਿਹੜਾ ਸਤਨਾਮ ਵਾਹਿਗੁਰੂ ਦੇ ਵਿੱਚ ਹੈ। ਕਿਉਂਕਿ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਅਨੱਥੀ ਕੀਤੀ ਹੋਈ, ਆਪ ਨਾਥ ਨਾਥੀ ਸਭ ਜਾਕੀ ਅਗਲੀ ਧੋਕੀ ਏ, ਰਿੱਧ ਸਿੱਧ ਅਵਰਾ ਸਾਧ। ਕਹਿੰਦੇ ਨੇ ਉਹ ਸਵਾਦ ਕੋਈ ਨੀ ਜਿਹੜਾ ਨਾਮ ਚ ਕਹੇ, ਇਹ ਅਵਰਾ ਸਾਧ ਕਹਿ, ਇਹ ਹੋਰ ਹੈ। ਹਜ਼ੂਰ ਦੇ ਬਚਨ ਮੈਂ ਚਲੋ ਇੱਕ ਤੁਕ ਲੈਣਾ, ਨਾਨਕ ਨਦਰ ਕਰੇ ਜਿਸ ਉਪਰ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋ ਜਾਏ, ਸੱਚ ਨਾਮ ਵਡਿਆਈ, ਨਾਮ ਦੇ ਸਾਹਮਣੇ ਇਸ ਦੀ ਕੋਈ ਅਹਿਮੀਅਤ ਨਹੀਂ। ਇਸ ਤੋਂ ਅਗਲੀ ਬੇਨਤੀ, ਇੱਕ ਵਾਰ ਮੈਂ ਇੱਕ ਕਿਤਾਬ ਪੜ੍ਹੀ ਸੀ, ਮੈਂ ਚਲੋ ਹਵਾਲਾ ਦੇ ਦੇਣਾ, ਚੰਗੀ ਲੱਗੇ ਜਿਹਦਾ ਮਨ ਨਾ ਕਰੇ ਨਾ ਪੜਿਓ। ਉਹ ਕਿਤਾਬ ਸੀ ਲਿਵਿੰਗ ਟੂ ਦਾ ਹਿਮਾਲੀਅਨ ਸੇਂਟਸ, ਹਿੰਦੀ ਚ ਹਿਮਾਲਿਆ ਕੇ ਸੰਤੋਂ ਕੇ ਸੰਗ, ਡਾਕਟਰ ਸਵਾਮੀ ਰਾਮ ਦੀ ਲਿਖੀ ਹੈ। ਮੈਨੂੰ ਯਾਦ, ਮੈਂ ਇਸ ਏਰੀਏ ਚ ਇੱਕ ਵਾਰੀ ਉਦਾਹਰਨ ਦਿੱਤੀ ਸੀ ਉਹ, ਤੇ ਇੱਕ ਸੱਜਣ ਨੂੰ ਥੋੜਾ ਜਿਹਾ ਹੋਰ ਤਰ੍ਹਾਂ ਲੱਗੀ ਸੀ ਗੱਲ। ਪਰ ਮੈਂ ਫਿਰ ਬੇਨਤੀ ਕਰਾਂਗਾ, ਸਿੱਖੋ ਗੁਰਸਿੱਖੋ, ਗਿਆਨ ਕਦੀ ਆਪਣੇ ਦਾਇਰੇ ਤੱਕ ਸੀਮਤ ਨਾ ਰੱਖੋ। ਗੁਰੂ ਗ੍ਰੰਥ ਸਾਹਿਬ ਕਿਤੇ ਨਫ਼ਰਤ ਨਹੀਂ ਸਿਖਾਉਂਦਾ ਦੂਜੇ ਧਰਮ ਪ੍ਰਤੀ। ਗੁਰੂ ਤਾਂ ਕਹਿੰਦਾ ਏਕ ਹੈ ਭਾਏ ਦੇਖੋ ਸਭ ਨਾਰੀ, ਕਿਆ ਜਾਣੋ ਸ਼ੌ ਕੌਣ ਪਿਆਰੀ। ਕਹਿੰਦੇ ਇੱਕ ਨਜ਼ਰ ਨਾਲ ਦੇਖ ਕੀ ਪਤਾ ਕਿਹੜਾ ਸਾਈ ਨੂੰ ਭਾ ਗਿਆ ਹੈ। ਭਾਈ ਨੰਦ ਲਾਲ ਸਾਹਿਬ ਤਾਂ ਕਹਿੰਦੇ ਨੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਤ, ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰ ਮਾਂ, ਉਹ ਮੇਰੇ ਸ਼ਲੀਏ ਸੱਜਣ, ਆਦ ਅਰਥ ਹੀ ਨੇ। ਤੇ ਭਾਈ ਨੰਦ ਲਾਲ ਨੂੰ ਇਹ ਸਵੀਕਾਰ ਨੇ। ਦੇਖੋ ਆਪਣੇ ਦਿਮਾਗ ਵਿੱਚੋਂ ਕੀਤੀ ਹੋਈ ਧਰਮ ਦੀ ਪਰਿਭਾਸ਼ਾ ਗੁਰੂ ਨੇ ਨਹੀਂ ਜੇ ਸੁਣੀ, ਜੋ ਮੇਰੀ ਮੇਰਾ ਮੇਰਾ ਦਾਇਰਾ ਬਸ ਇਹੀ ਧਰਮ ਹੈ, ਇਹ ਬਿਲਕੁਲ ਝੂਠ ਹੈ। ਇਹ ਤਾਂ ਬਾਬਾ ਜੀ ਨੇ ਦਸਤਗੀਰ ਨੂੰ ਕਿਹਾ ਸੀ, ਉਹਨੇ ਕਿਹਾ ਇਹ ਕਿਹੜੀ ਔੜਕ ਦੀ ਖ਼ਬਰ ਸੁਣਾ ਦਿੱਤੀ ਤੂੰ ਨਵੀਂ ਆਜ ਤੀਕਰ, ਅਸੀਂ ਸੁਣਿਆ ਹੀ ਨਹੀਂ। ਬਾਬਾ ਜੀ ਨੇ ਕਿਹਾ ਕੀ, ਕਹਿੰਦੇ ਅਸੀਂ ਸੱਤ ਆਕਾਸ਼ ਸੱਤ ਪਤਾਲ ਪੈਗੰਬਰ ਗੱਲ ਕਰਦਾ ਤੇ ਤੁਸੀਂ ਲੱਖਾਂ ਦੀ ਕਰ ਰਹੇ ਹੋ। ਮਹਾਰਾਜ ਕਹਿੰਦੇ ਆਪੋ ਆਪਣੀ ਅੱਖ ਦੀ ਨਜ਼ਰ ਦੀ ਤਾਕਤ ਹੈ ਜੀ, ਜਿਹਨੂੰ ਸੱਤ ਦਿੱਸੇ ਉਹਨੇ ਸੱਤਾਂ ਦੀ ਗੱਲ ਕਰ ਦਿੱਤੀ, ਜਿਹਨੂੰ ਲੱਖ ਦਿੱਸੇ ਉਹਨੇ ਲੱਖਾਂ ਦੀ ਕੀਤੀ, ਪਰ ਚੇਤੇ ਰੱਖੀ ਲੱਖਾਂ ਤੋਂ ਅੱਗੇ ਵੀ ਬਹੁਤ ਕੁਝ ਹੈ। ਦਾਵਾ ਕਾਹਦਾ? ਹੁਣ ਆਹ ਭਾਈ ਸਾਹਿਬ ਦੀ ਜਦੋਂ ਮੈਂ ਰਚਨਾ ਕਈ ਵਾਰੀ ਪੜ੍ਹਨਾ, ਸੰਕੀਰਨਤਾ ਨਾ ਵਰਤਿਓ, ਕਿਉਂਕਿ ਐਸਤਾ ਐਸਤਾ ਜਿਵੇਂ ਅਸੀਂ ਘੁੱਟਦੇ ਜਾ ਰਹੇ ਹਾਂ। ਉਹ ਕਹਿੰਦਾ ਜਦੋਂ ਕੋਈ ਘੁੰਗਰੂ ਪੈਰਾਂ ਚ ਪਾ ਕੇ ਨੱਚਦਾ ਪਿਆ ਨਾ, ਛਲੀਏ ਸੱਜਣ ਕਿਤੇ ਸਾਰੀ ਸਾਰੀ ਰਾਤ ਨੱਚਣਾ, ਕਦੀ ਸ਼ਰਈ ਬਣ ਕੇ ਇੰਨੀ ਕੱਟੜਤਾ ਵਰਤਣਾ, ਮੈਂ ਦੇਖਣਾ ਤੇਰੇ ਰੰਗਾਂ ਨੂੰ। ਗਾਹੇ ਸੂਫੀ ਕਿਤੇ ਸੂਫੀ ਖੁੱਲਾ ਡੁੱਲਾ, ਗਾਹੇ ਜ਼ਾਹਿਦ ਕਿਤੇ ਬਿਲਕੁਲ ਕੱਟੜ ਸ਼ਰਈ, ਜਾਹਿਲ ਨਹੀਂ ਜ਼ਾਹਿਦ, ਗਾਹੇ ਸੂਫੀ ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਦ ਕਿਤੇ ਮਸਤਾਨਾ ਕਲੰਦਰ ਬਣਿਆ ਪਿਆ। ਰੰਗ ਹਾਏ ਮੁਖਤਲਿਫ, ਮੁਖਤਲਿਫ ਦਾ ਅਰਥ ਆਪਾਂ ਜਾਣੇ ਵੱਖਰੇ ਵੱਖਰੇ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰਵਾਂ। ਉਹ ਵਾਹ ਛਲੀਏ ਸੱਜਣ ਕਿਹੜੇ ਕਿਹੜੇ ਰੂਪਾਂ ਚ ਆਪਣੀਆਂ ਖੇਡਾਂ ਵਰਤਾਨਾ ਪਿਆ, ਮੈਂ ਤੈਨੂੰ ਹਰ ਰੂਪ ਚ ਪਹਿਚਾਣ ਲੈਂਦਾ ਹਾਂ, ਬਣਾਇਆ ਤਾਂ ਉਹਦੇ ਹੀ ਹੈ ਨਾ। ਚਲੋ ਮੈਂ ਬੇਨਤੀ ਕਰਨ ਲੱਗਾ ਵੀ ਗੁਰੂ ਸਾਹਿਬ ਨੂੰ ਪੁੱਛਿਆ ਕਰਾਂ ਮਾਤਾ, ਉਹ ਵੀ ਮੈਂ ਥੋੜੇ ਜਿਹੇ ਪ੍ਰਮਾਣ ਅਰਜ਼ ਕਰਨੇ ਨੇ। ਡਾਕਟਰ ਸਵਾਮੀ ਰਾਮ ਨੇ ਲਿਖਿਆ ਸੀ, ਇਹ ਸ਼ਾਇਦ ਆਪ ਨੇ ਸੁਣੀ ਹੈ ਪਹਿਲਾਂ, ਮੈਨੂੰ ਚੰਗੀ ਲੱਗੀ ਗੱਲ। ਉਹ ਕਹਿੰਦਾ ਵੀ ਜਦੋਂ ਅਸੀਂ ਹਿਮਾਲਿਆ ਪਰਬਤ ਚ ਉੱਥੇ ਸਾਧਨਾ ਕਰ ਰਹੇ ਸਾਂ, ਅਜੇ ਵੀ ਕਾਫੀ ਬੰਦੇ ਨੇ ਜੀ ਇਹ ਜਿਹੜੇ ਬੈਠੇ ਆ ਇਕਾਂਤ ਚ ਬੈਠੇ ਆ, ਆਪੋ ਆਪਣੇ ਲੋਕਾਂ ਨੂੰ ਜਿਵੇਂ ਰੱਬ ਨੇ ਤੋਰਿਆ। ਹੁਣ ਆਪਣੇ ਵਿੱਚ ਵੀ ਹੈ ਨਾ ਜੀ, ਹੁਣ ਇੱਕ ਬੰਦਾ ਜਿਹੜਾ ਉਹ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਦਾ, ਪਾਠ ਕਰਦਾ ਹਰ ਵਕਤ ਮਹਾਰਾਜ ਦੇ, ਤੇ ਇੱਕ ਲਾਂਗਰੀ ਸਿੰਘ ਸਾਰਾ ਦਿਨ ਭਾਂਡੇ ਮਾਂਜਦਾ ਪਿਆ, ਦੋਨੋਂ ਹੀ ਪ੍ਰਵਾਨ ਨੇ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰ ਹੈ ਲਾਈਆ, ਇਕਨਾਂ ਨੂੰ ਕੋਲ ਬਿਠਾਇਆ ਵੀ ਤੂੰ ਆਹ ਕੰਮ ਕਰ, ਦੂਜੇ ਨੂੰ ਕਿਹਾ। ਉਹ ਸਵਾਮੀ ਰਾਮ ਕਹਿੰਦਾ ਜਦੋਂ ਅਸੀਂ ਤਲੀਮ ਲੈ ਰਹੇ ਸਾਂ, ਸਾਧਨਾ ਕਰ ਰਹੇ ਸਾਂ, ਤੇ ਸਾਨੂੰ ਕਿਸੇ ਦੱਸਿਆ ਵੀ ਨਾਲ ਦੀ ਪਹਾੜੀ ਦੀ ਗੁਫਾ ਚ ਇੱਕ ਸਾਧੂ ਹੈ, ਉਹ ਮੂੰਹ ਚੋਂ ਅੱਗ ਕੱਢ ਸਕਦਾ, ਅੱਗ ਕੱਢਦਾ। ਸਿੱਧਾ ਨੇ ਬਹੁਤ ਕੁਝ ਕੀਤਾ, ਭਾਈ ਸਾਹਿਬ ਨੇ ਕਿਹਾ ਕਲਕਾਰੀਆਂ ਮਾਰੀ, ਉਹ ਕਹਿੰਦਾ ਤਾਰੇ ਤੋੜ ਕੇ ਲਿਆਏ, ਭਾਈ ਗੁਰਦਾਸ ਸਾਹਿਬ ਕਹਿੰਦੇ। ਪਰ ਮੈਂ ਬਾਬਾ ਜੀ ਨੇ ਜੋ ਕਿਹਾ ਸੀ ਦੇਖਾਂਗੇ, ਉਹ ਕਹਿੰਦੇ ਅੱਗ ਕੱਢਦਾ ਮੂੰਹ ਚ, ਕਹਿੰਦੇ ਅਸੀਂ ਬੱਚੇ ਸਾਂ ਤੇ ਸਾਡੇ ਮਨ ਚ ਆਇਆ ਵੀ ਅਸੀਂ ਇੰਨੇ ਸਾਲ ਹੋ ਗਏ ਇਹਦੇ ਕੋਲ ਬੈਠੇ ਆਪਣੇ ਗੁਰੂ ਕੋਲ, ਇਹਨੇ ਤੇ ਕਦੀ ਅੱਗ ਨਾ ਪਾਣੀ ਕੱਢਿਆ, ਕੋਈ ਇਹਦੀ ਕਮਾਈ ਫਿਰ ਘੱਟ ਹੋਣੀ, ਆਪ ਹੀ ਬੰਦਾ ਬਣਾਉਂਦਾ। ਕਹਿੰਦੇ ਅਸੀਂ ਕਹਿ ਦਿੱਤਾ ਮਹਾਰਾਜ ਜੀ ਵੀ ਪਹਾੜੀ ਦੇ ਪਾਰ ਸੁਣਿਆ ਵੀ ਕੋਈ ਸਾਧੂ ਸਾਧਨਾ ਕਰਦਾ ਅੱਗ ਕੱਢਦਾ, ਤੇ ਖੁਸ਼ ਹੋ ਕਹਿਣ ਲੱਗੇ ਅੱਛਾ, ਕਹਿੰਦੇ ਦੇਖਣਾ ਚਾਹੁੰਦੇ ਹੋ? ਕਹਿੰਦੇ ਹਾਂ। ਕਹਿੰਦੇ ਚਲੋ ਮੈਂ ਵੀ ਦੇਖਣਾ ਚਾਹੁੰਦਾ ਵਾਂ। ਕਹਿੰਦੇ ਸਾਡੇ ਮਨ ਚ ਫੁਰਨਾ ਬਣ ਗਿਆ, ਇਹਦੀ ਕਮਾਈ ਘੱਟ ਹੀ ਹੋਣੀ ਹੈ। ਫਿਰ ਵੇਖੋ ਆਪ ਹੀ ਬੰਦਾ ਫੁਰਨੇ ਬਣਾਉਂਦਾ, ਆਪੇ ਢਾਈ ਜਾਂਦਾ। ਕਹਿੰਦੇ ਅਸੀਂ ਚੱਲ ਪਏ ਜੀ। ਜਦੋਂ ਸਾਡਾ ਗੁਰੂ ਨਾਲ ਗਿਆ ਸਾਰੇ ਅਸੀਂ ਪਹੁੰਚੇ, ਮੈਂ ਕਿਤਾਬ ਦਾ ਜ਼ਿਕਰ ਕਰ ਦਿੱਤਾ, ਤੇ ਉੱਥੇ ਹੋਰ ਵੀ ਕਾਫੀ ਲੋਕ ਸਾਧਨਾ ਵਾਲੇ, ਤੇ ਕਹਿੰਦੇ ਜਿਹਦੇ ਕੋਲ ਅਸੀਂ ਲੈ ਰਿਹਾ ਸਾਂ ਸਿੱਖਿਆ, ਉਸਤਾਦ ਕਹਿ ਲਓ, ਸਾਡੇ ਗੁਰੂ ਜਾਂ ਮੁਰਸ਼ਿਦ ਕੋਲੋਂ ਦੇਖਦਿਆਂ ਸਾਰ ਉਹ ਸਾਧੂ ਨੇ ਮੱਥਾ ਟੇਕ ਦਿੱਤਾ। ਕਹਿੰਦੇ ਸਾਡੇ ਮਨ ਨੂੰ ਧੀਰਜ ਬਣ ਗਿਆ, ਸਾਡਾ ਹੀ ਵੱਡਾ ਲੱਗਦਾ। ਵੇਖੋ ਕਿਵੇਂ ਬੰਦੇ ਦਾ ਅੰਦਰ ਜੀ ਘੁੰਮਦਾ ਹਨਾ। ਕਹਿੰਦਾ ਮੈਂ ਸੱਚ ਲਿਖ ਰਿਹਾ। ਕਹਿੰਦਾ ਮੈਨੂੰ ਲੱਗਾ ਵੀ ਕਿਤਾਬ ਤੇ ਅੰਗਰੇਜ਼ੀ ਚ, ਮੈਂ ਹਿੰਦੀ ਚ ਪੜ੍ਹੀ ਸੀ ਜੀ। ਉਹ ਕਹਿੰਦਾ ਵੀ ਸਾਨੂੰ ਲੱਗਾ ਵੀ ਜੇ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਸਾਡਾ ਵੱਡਾ, ਜਦੋਂ ਬੈਠ ਗਏ ਕਹਿਣ ਲੱਗੇ ਵੀ ਇਹ ਬੱਚੇ ਕਹਿੰਦੇ ਸਨ ਵੀ ਤੁਸੀਂ ਅੱਗ ਕੱਢ ਲੈਂਦੇ ਹੋ ਮੂੰਹ ਚੋਂ, ਸਾਧਨਾ ਕੀਤੀ? ਕਹਿੰਦੇ ਹਾਂ। ਕਹਿੰਦੇ ਉੱਥੇ ਲੋਕ ਬੈਠੇ ਸੱਚੀ ਮੁੱਚੀ ਉਹਨੇ ਇਕਾਗਰਤਾ ਚੋ ਜੀ? ਮੇਰੀ ਬੇਨਤੀ ਫਿਰ ਸੁਣਿਓ, ਇਹ ਬੌਡੀ ਚ ਬਹੁਤ ਕੁਝ ਰੱਬ ਨੇ ਰੱਖਿਆ ਜੇ, ਬਹੁਤ ਕੁਛ ਉਹਨੇ ਹਰ ਚੀਜ਼ ਟਿਕਾਈ ਚ, ਖੰਡ ਮੰਡਲ ਬ੍ਰਹਿਮੰਡ ਪਤਾਲ ਸਭ ਕੁਝ। ਗੁਰੂ ਅਮਰਦਾਸ ਤਾਂ ਕਹਿੰਦੇ ਨੇ ਗੁਰਮੁਖ ਹੋਏ ਸੋ ਕਾਇਆ ਖੋਜੈ, ਜਦੋਂ ਇਹ ਚ ਸਾਰੀ ਐਨਰਜੀ ਹੈ, ਐਨਰਜੀ ਨਾਲ ਤੇ ਭਰਿਆ ਪਿਆ ਹੈ ਨਾ। ਉਹਨੇ ਜੀ ਭਵਾਕਾ ਮਾਰਿਆ, ਕਹਿੰਦੇ ਵਾਹਵਾ ਦੂਰ ਨਾ ਜਿਵੇਂ ਅੱਗ ਲੱਗੀ ਸਾਨੂੰ, ਭਵਾਕਾ ਜਿਹਾ ਪਿਆ, ਫਿਰ ਬੰਦ ਹੋ ਗਿਆ। ਸਾਰਿਆਂ ਨੇ ਕਿਹਾ ਕਮਾਲ। ਕਹਿੰਦੇ ਸਾਡੇ ਗੁਰੂ ਨੇ ਸਭ ਕੁਝ ਦੇਖ ਕੇ ਨਾ ਜਦੋਂ ਚੁੱਪ ਕਰ ਗਏ, ਇਹਨੇ ਇੱਕੋ ਗੱਲ ਕਹੀ, ਕਹਿਣ ਲੱਗੇ ਸਾਧੂ ਜੀ ਕਿਤਨਾ ਸਮਾਂ ਹੋਆ, ਇਹ ਸਾਧਨਾ ਤੇ ਕੀਤੀ ਕਿੰਨਾ ਸਮਾਂ ਹੋ ਗਿਆ? ਕਹਿਣ ਲੱਗੇ 21 ਸਾਲ। 21 ਸਾਲ ਚ ਸਾਧਨਾ ਕੀਤੀ? ਉਹ ਕਹਿੰਦੇ ਨੇ ਅਫਸੋਸ, ਜੋ ਕਾਮ ਇੱਕ ਚੰਗਿਆਰੀ ਕਰ ਸਕਦੀ ਹੈ ਤੁਮਨੇ 21 ਸਾਲ ਮੇ ਸਿੱਖਾ। ਦੂਜੀ ਗੱਲ, ਇੱਕ ਮਾਚਿਸ ਦੀ ਤੀਲੀ ਜਿਹੜਾ ਕੰਮ ਕਰ ਲੈਂਦੀ ਹੈ, ਤੂੰ 21 ਸਾਲ ਜ਼ਿੰਦਗੀ ਦੇ ਤਬਾਹ ਕਰ ਦਿੱਤੇ, ਤੇ ਨਾਲੇ ਜੇ ਅੱਗ ਹੀ ਕੱਢਣੀ ਸਿੱਖਣੀ ਸੀ ਲੋਕਾਂ ਚ, ਉਂਝ ਹੀ ਅੱਗ ਬੜੀਏ ਕਿਤੇ 21 ਸਾਲ ਰੱਬ ਦੀ ਭਗਤੀ ਕਰਦਾ ਤੇ ਠੰਡ ਵਰਤਾਨ ਦੀ ਜਾਂਚ ਆ ਜਾਂਦੀ। ਦੇਖੋ ਉਸ ਬੰਦੇ ਦੀ ਸੋਚ। ਮੈਂ ਇਹ ਹੀ ਕਹਿਣਾ ਵੀ ਆਹ ਜਿਹੜੀਆਂ ਆਹ ਇਸ ਤਰ੍ਹਾਂ ਕਰਤਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਵਾਲ ਕੀਤੇ ਸਿੱਧਾਂ ਨੇ, ਇਹ ਇਸੇ ਸੰਬੰਧ ਵਿੱਚ ਹੀ ਕਰਾਮਾਤ। ਉਹ ਇੱਕ ਬਚਨ ਹੈ ਭਾਈ ਸਾਹਿਬ, ਭਾਈ ਵਾਹਿਗੁਰੂ ਗੁਰਦਾਸ ਸਾਹਿਬ ਜੀ ਦਾ, ਉਹ ਲਿਖਦੇ ਆ ਕਿ ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ। ਹੁਣ ਉਦਨ ਵੀ ਮੈਂ ਕਿਹਾ ਡਿੱਠੀ ਦਰ ਤੇ ਸੁਰਤ ਦੀ ਉਡਾਰੀ, ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਈ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਨਦਰੀ ਆਈ। ਮਹਾਰਾਜ ਸਿਖਰ ਤੇ ਪਹੁੰਚੇ। ਹੁਣ ਉਸ ਮੌਸਮ ਵਿੱਚ ਪਹੁੰਚਣਾ, ਉਸ ਮੌਸਮ ਚ ਰਹਿਣਾ, ਘਰ ਉਹਨਾਂ ਦੇ ਕੋਈ ਨੀ ਸਾਧਨ ਹੈ ਆਪਣੀ, ਹੈ ਤਾਂ ਸਾਰੀ ਖੇਡ ਸੁਰਤ ਦੀ ਨਾ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ, ਸਤਿਗੁਰੂ ਤੇਰੇ ਸ਼ਬਦ ਕਮਾਉਣ ਵਾਲੇ ਗੁਰਸਿੱਖਾਂ ਦੀ ਸੁਰਤ ਕਿੰਨੀ ਉੱਚੀ ਹੈ। ਜਾਲਮ ਕਹਿੰਦਾ ਇਹਦੇ ਸਿਰ ਤੇ ਆਰਾ ਚਲਾਓ, ਉਹਦੀ ਸੁਰਤ ਕਹਿੰਦੀ ਤਾਂ ਕੀ ਹੋਇਆ, ਆਰੇ ਨਾਲ ਬੋਡੀ ਦੇ ਦੋ ਟੁਕੜੇ ਕਰੇਗਾ, ਸੁਰਤ ਵਿੱਚੋਂ ਨਿਕਲਦੇ ਜਬਜੀ ਦੇ ਟੁਕੜੇ ਕਰਕੇ ਦਿਖਾਈ। ਇਹ ਕਰਾਮਾਤ ਹੈ ਕਿਸੇ ਧਰਮ ਕੋਲ? ਪਰ ਉਹਨਾਂ ਕਰਾਮਾਤ ਦਿਖਾਈ ਤਾਂ ਨਹੀਂ, ਦਿਖਾ ਵੀ ਦਿੱਤੀ ਉਹਨਾਂ ਨੇ, ਚੀਰ ਦਿੱਤਾ ਉਹਦੇ ਚੀਰੇ ਟੁਕੜਿਆਂ ਚੋਂ ਬਾਣੀ ਚੱਲਦੀ ਪਈ, ਉਹਨਾਂ ਉਬਾਲ ਦਿੱਤਾ। ਭਾਈ ਦਿਆਲਾ ਜੀ, ਉਬਲਦੇ ਵਿੱਚੋਂ ਵੀ ਗੁਰੂ ਨਿਕਲਦਾ, ਉਹਨਾਂ ਫੂਕ ਦਿੱਤਾ ਤੇ ਜਦੋਂ ਤਿੰਨੇ ਸ਼ਹੀਦ ਹੋ ਗਏ ਤੇ ਗੁਰੂ ਤੇਗ ਬਹਾਦਰ ਪਿੰਜਰੇ ਚੋਂ ਸ਼ਾਮ ਨੂੰ ਬੋਲੇ, ਸਾਰਾ ਦਿਨ ਤਸੀਹੇ ਦਿੱਤੇ ਕੇ ਕਰਕੇ, ਕਹਿਣ ਲੱਗੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਤਿੰਨ ਸ਼ਬਦ ਕਹਿ। ਮੈਂ ਤਾਂ ਬੇਨਤੀ ਕੀਤੀ ਆ ਨਾਟਕ ਚੇਟਕ ਜੇ, ਉੱਥੇ ਉਹਨਾਂ ਸਵਾਲ ਕੀਤਾ ਬਾਬਾ ਜੀ ਤੁਸੀਂ ਇਸ ਮੌਸਮ ਚ ਕਿਵੇਂ ਪਹੁੰਚ ਗਏ, ਤੁਹਾਡੀ ਸਾਧਨਾ ਕਰਾਮਾਤ ਕੀ? ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਈ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਦਲੀ ਨਦਰੀ ਆਈ, ਚੌਰਾਸੀ ਸਿੱਧ ਗੋਰਖ ਆਦ ਮਨ ਅੰਦਰ ਗਿਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ। ਯਾਦ ਰੱਖੋ ਇਹ 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 ਸ਼ਬਦ ਜਿਹੜਾ ਬਾਲਿਆ ਹੈ ਨਾ, ਇਹ ਖੰਗਤਾ ਭਰਿਆ। ਭਾਈ ਸਾਹਿਬ ਕਹਿੰਦੇ ਆ ਉਹਨਾਂ ਦੀਆਂ ਉਮਰਾਂ ਕਈ ਕਈ ਸੈਂਕੜੇ ਸਾਲ ਦੀਆਂ, ਤੇ ਬਾਬਾ ਜੀ ਦੇ ਬਾਬਾ ਜੀ ਉਹਨਾਂ ਸਾਹਮਣੇ ਉਹ ਕਹਿੰਦਾ ਬਾਲ ਕੇ ਉਹ ਬਚੜੂ। ਇਹ ਚੇਤੇ ਰੱਖਿਓ ਪਿਆਰ ਵਾਲਾ ਸ਼ਬਦ ਨਹੀਂ, ਅਪਮਾਨਤ ਕਰਨ ਵਾਲਾ, ਘੱਟ ਗਿਆਨ ਵਾਲਾ। ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੂੰ ਇੱਥੇ ਲਿਆਈ, ਕਹਿੰਦੇ ਕਿਹੜੀ ਤਾਕਤ ਤੇਰੇ ਕੋਲ ਹੋਏ, ਉਹ ਬਚੜੇ ਤੂੰ ਇੱਥੇ ਪਹੁੰਚ ਗਿਆ। ਮਹਾਰਾਜ ਕਹਿੰਦੇ ਆ ਹਾਂ ਜਪਿਆ ਪਰਮੇਸ਼ਰ ਉਹ ਭਾਉ ਭਗਤ ਸਿੰਘ ਤਾੜੀ ਲਾਈ, ਤਾੜੀ ਦਰ ਤੇ ਸਮਾਧੀ। ਕਹਿੰਦੇ ਨੇ ਮੈਂ ਸਿਰਫ ਪਰਮੇਸ਼ਵਰ ਨੂੰ ਜਪਿਆ ਹੈ। ਕਿਵੇਂ ਜਪਿਆ? ਕਹਿਣ ਲੱਗੇ ਇਸ ਤਰ੍ਹਾਂ ਬਰਫ਼ ਚ ਬਹਿ ਕੇ ਨਹੀਂ, ਮੈਂ ਸਿਰਫ ਅੰਮ੍ਰਿਤ ਵੇਲੇ ਉੱਠ ਕੇ ਪ੍ਰੇਮਾ ਭਗਤੀ ਚ ਨੂੰ ਗਾਇਆ ਹੈ, ਮੇਰੇ ਲਈ ਪ੍ਰੇਮਾ ਭਗਤੀ ਕਰਾਮਾਤ। ਭਾਉ ਭਗਤ ਸਿੰਘ ਤਾੜੀ ਲਾਈ, ਪ੍ਰੇਮਾ ਭਗਤ, ਤਾੜੀ ਦਾ ਲਫ਼ਜ਼ੀ ਅਰਥ ਆ ਨਹੀਂ, ਤਾੜੀ ਦਰ ਤੇ ਸਮਾਧੀ, ਇੱਕ ਤਾੜੀ ਰੁੱਖ ਹੈ, ਇਹ ਵੱਖਰੇ ਵੱਖਰੇ ਅਰਥ ਨੇ। ਕਹਿੰਦੇ ਮੈਂ ਤਾਂ ਪ੍ਰੇਮਾ ਭਗਤੀ ਚ ਸਮਾਧੀ ਲਾ ਕੇ ਬੈਠਾ। ਇੱਥੇ ਮੈਂ ਉਸ ਦਿਨ ਜਿਸ ਦਿਨ ਵੈਸਾਖੀ ਸੀ ਬੇਨਤੀ ਕੀਤੀ ਸੀ, ਇਹ ਇੱਕ ਤਾਂ ਕਰਾਮਾਤਾਂ ਇੱਥੇ ਦਿਖਾਈਆਂ ਸਿੱਧਾਂ ਨੇ, ਫਿਰ ਅਚਲ ਵੀ ਦਿਖਾਈਆਂ ਉੱਥੇ ਵੀ, ਬੜਾ ਜੀ ਅਖੀਰਲਾ ਟੱਕਰ ਉੱਥੇ ਬਾਬਾ ਜੀ ਨਾਲ ਲਈ। ਹੁਣ ਇਹ ਇੱਕ ਸਮੱਸਿਆ ਹੈ ਇਹ ਅੱਜ ਵੀ ਦੁਨੀਆਂ ਦੀ, ਜੇ ਕੋਈ ਬੰਦਾ ਕਿਸੇ ਧਰਮ ਚ ਅੱਗੇ ਵੱਧ ਰਿਹਾ ਹੈ, ਦੂਜਾ ਉਹਦੇ ਗੁਣ ਨੂੰ ਲੈਣ ਦੀ ਥਾਂ ਇਸ ਜ਼ੋਰ ਵਿੱਚ ਲੱਗਾ ਹੋਇਆ ਸਾਡੇ ਚ ਕਿਵੇਂ ਆ ਸਕਦਾ? ਇਸ ਤਰ੍ਹਾਂ ਹੀ ਹੈ ਨਾ ਜੀ, ਇਹ ਸਾਡਾ ਇਹ ਮੁਸਲਮਾਨ ਕਿਵੇਂ ਬਣ ਸਕਦਾ, ਸਿੱਖ ਕਿਵੇਂ ਬਣ ਸਕਦਾ, ਹਿੰਦੂ ਕਿਵੇਂ ਬਣ ਸਕਦਾ, ਇਹ ਈਸਾਈ ਕਿਵੇਂ ਬਣ ਜਾਏਗਾ? ਤੇ ਮੈਂ ਕਈ ਵਾਰੀ ਸੋਚਣਾ, ਬਾਬਾ ਜੀ ਦੋ ਥਾਵਾਂ ਤੇ ਗਏ ਤੇ ਇੱਕ ਥਾਂ ਜਿਹੜੇ ਸਿੱਧ ਸਭ ਤੋਂ ਵੱਧ ਗੁਰੂ ਸਾਹਿਬ ਨੇ ਗੋਸ਼ਟੀ ਕੀਤੀ ਸਿੱਧਾਂ ਨਾਲ, ਸਿੱਧ ਜਾਣਦੇ ਸਨ, ਸਿੱਧ ਸ਼ਬਦ ਦੇ ਗਿਆਤੇ ਸਨ, ਉਹਨਾਂ ਨੂੰ ਪੰਜ ਸ਼ਬਦਾਂ ਦਾ ਪਤਾ ਸੀ। ਮੁਸਲਮਾਨ ਨੇ ਪੰਜ ਸ਼ਬਦ ਦੀ ਗੱਲ ਨਹੀਂ ਕੀਤੀ, ਸਿੱਧਾਂ ਨੇ ਕੀਤੀ, ਉਹਨਾਂ ਨੇ ਸੁਰਤ ਦੀ ਗੱਲ ਕੀਤੀ, ਉਹਨਾਂ ਕਿਹਾ ਸਵਾਸ ਕਿਵੇਂ, ਪ੍ਰਾਣਾਯਾਮ ਕਿਵੇਂ। ਬਾਬਾ ਜੀ ਨੇ ਸਭ ਤੋਂ ਵੱਧ ਟਾਈਮ ਸਿੱਧਾਂ ਨਾਲ ਗੋਸ਼ਟੀ ਵਿੱਚ ਲਾਇਆ। ਹੁਣ ਉੱਥੇ ਸਿੱਧਾਂ ਨੇ ਜਿਹੜੇ ਸਵਾਲ ਕੀਤੇ, ਸਵਾਲਾਂ ਤੋਂ ਇਲਾਵਾ ਉਹਨਾਂ ਨੇ ਬਾਹਰ ਦੇ ਚਮਤਕਾਰ ਦਿਖਾਏ। ਇੱਕ ਚਮਤਕਾਰ ਦਾ ਜ਼ਿਕਰ ਉਸ ਦਿਨ ਕੀਤਾ ਸੀ, ਮੈਂ ਅੱਜ ਰਿਪੀਟ ਕਰ ਲੱਗਾ। ਉਹ ਜਦੋਂ ਪਤਾ ਲੱਗਾ ਵੀ ਇਹ ਇਹਦੇ ਕੋਲ ਤਾਕਤ ਬੜੀ ਏ, ਹਾਜ਼ਰ ਜਵਾਬੀ, ਕੱਲੀ ਹਾਜ਼ਰ ਜਵਾਬ ਨਹੀਂ, ਰੂਹਾਨੀ ਜੀਵਨ ਪ੍ਰਭਾਵ ਪਾ ਰਿਹਾ ਸਾਡੇ ਚੇਲਿਆਂ ਤੇ, ਉਹਨਾਂ ਕਿਹਾ ਵੀ ਇੱਕ ਕੰਮ ਕਰੋ, ਇਹਨੂੰ ਅਜ਼ਮਤ ਦਿਖਾਓ, ਕਰਾਮਾਤ। ਉਹ ਪਾਣੀ ਖੱਪਰ ਦਿੱਤਾ ਵੀ ਬਾਲ ਕੇ ਜਾਓ ਸਾਹਮਣੇ, ਪਾਣੀ ਲਿਆ। ਮਹਾਰਾਜ ਗਏ ਉੱਥੇ, ਪਾਣੀ ਦੀ ਥਾਂ ਤੇ ਹੀਰੇ ਚਮਕਣ ਪਏ, ਰਤਨ ਹੀਰੇ। ਸਤਿਗੁਰੂ ਮੁਸਕਰਾ ਪਏ। ਉੱਥੇ ਭਾਈ ਸਾਹਿਬ ਨੇ ਇੱਕ ਤੁੱਕ ਆਪਣੇ ਕੋਲੋਂ ਲਿਖੀ, ਆਪਣੇ ਮੁਰਸ਼ਦ ਤੇ ਮਾਣ ਕਰਕੇ ਕਹਿਣ ਲੱਗੇ, ਸਿੱਧੋ ਗੁਰੂ ਨਾਨਕ ਸਾਹਿਬ ਦੀ ਝਾਲ ਝੱਲਣੀ ਬੜੀ ਮੁਸ਼ਕਲ, ਕਾਹਦਾ ਖੱਪਰ ਦੇ ਕੇ ਭਰਮਾਉਂਦੇ ਪਏ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਇਹ ਬਚੜੂ ਕਿਵੇਂ ਸਾਡੇ ਦਰਸ਼ਨ ਦਰ ਤੇ ਸਾਡੇ ਫਲਸਫੇ ਨੂੰ ਸਾਡੇ ਸਿਧਾਂਤ ਨੂੰ ਸਾਡੀ ਗੱਲ ਨੂੰ ਮੰਨੇ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵੇਹਰ ਲਾਲਾ। ਉਹਨਾਂ ਨੇ ਮਾਇਆ ਵਰਤਾ ਦਿੱਤੀ, ਡਿੱਠੇ ਰਤਨ ਜਵੇਹਰ ਲਾਲਾ। ਫਿਰ ਆਇਆ ਗੋਰ ਨਾਥ ਜੀ ਵਾਪਸ ਆ ਗਏ, ਪਾਣੀ ਠਿਉੜ ਨੀ ਉਸ ਲਾਲਾ, ਪਾਣੀ ਤਾਂ ਹੈ ਹੀ ਨਹੀਂ। ਕਹਿਣ ਲੱਗੇ ਬਾਕੀ ਕੀ ਫਿਰ ਜੇ ਪਾਣੀ ਨਹੀਂ, ਉਹ ਕਢਾਉਣਾ ਚਾਹੁੰਦੇ ਸਨ ਵੀ ਉੱਥੇ, ਕਹਿਣ ਬੜੇ ਹੀਰੇ। ਕਹਿਣ ਲੱਗੇ ਮੇਰਾ ਸੰਬੰਧ ਪਾਣੀ ਨਾਲ ਸੀ, ਪਾਣੀ ਕੋਈ ਨੀ, ਬਾਕੀ ਜਿੰਨਾ ਮਰਜ਼ੀ ਪੱਥਰ ਚਮਕਦਾ ਹੋਵੇ ਮੇਰਾ ਵਾਹ ਕੋਈ ਨਹੀਂ। ਫਿਰ ਆਇਆ ਗੁਰ ਨਾਥ ਜੀ ਪਾਣੀ ਠਿਉੜ ਨੀ ਉਸ ਤਾਲਾ। ਅੱਗੇ ਭਾਈ ਸਾਹਿਬ ਕਹਿੰਦੇ ਆ, ਸਤਿਗੁਰ ਅਗੰਮ ਅਗਾਂਤ ਪੁਰਖ, ਕਿਹੜਾ ਝੱਲੇ ਗੁਰੂ ਦੀ ਚਾਲਾ। ਤੁਸੀਂ ਇਕਾਗਰਤਾ ਦੀ ਕਰਾਮਾਤ ਲੁੱਟਣਾ ਚਾਹੁੰਦੇ ਹੋ, ਕਿਹੜਾ ਝੱਲੇ ਗੁਰੂ ਦੀ ਚਾਲਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਹੁਣ ਅਗਲੀ ਬੇਨਤੀ ਸੁਣਿਓ। ਹਾਂ, ਇੱਕ ਕਰਾਮਾਤ ਬਾਬਾ ਜੀ ਨੇ ਵਿਖਾਈ ਜੀ। ਚਲੋ ਇਹ ਕਰਾਮਾਤ ਸੁਣ ਕੇ ਕਿਤੇ ਦੂਜੇ ਪਾਸੇ ਨਾ ਲੈ ਜਾਵੇ, ਬਚਨ ਦੀ ਸੱਤਿਆ। ਜਦੋਂ ਮਹਾਰਾਜ ਅਚਲ ਗਏ ਆ ਨਾ ਜੀ, ਮੈਂ ਕੱਲ ਵੀ ਸ਼ਾਇਦ ਪਰਸੋਂ ਜ਼ਿਕਰ ਕੀਤਾ, ਬਟਾਲੇ ਜਦੋਂ ਗਏ ਉੱਥੇ ਇੱਕ ਤਾਂ ਇਹਨਾਂ ਬੜਾ ਬੜਾ ਕੜਮਸ ਪਾਇਆ ਜੀ ਸਿੱਧਾਂ ਨੇ। ਉੱਥੇ ਉਂਝਾਂ ਵੀ ਲਾਈਆਂ ਵੀ ਤੂੰ ਹੁਣ ਗ੍ਰਿਸ਼ਤੀ ਹੋ ਗਿਆ, ਬੱਚਿਆਂ ਚ ਰਹਿੰਦਾ, ਬਸ ਸਹਿਯੋਗ ਜੋ ਕੁਝ ਕਰ ਸਕਦੇ ਨੇ ਅੱਜ ਕੱਲ ਲੋਕ। ਉੱਥੇ ਫਿਰ ਜਦੋਂ ਮਹਾਰਾਜ ਨੇ ਬਖਸ਼ਿਸ਼ ਵਰਤਾਈ ਤੇ ਇਹਨਾਂ ਨੇ ਫਿਰ ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਸ਼ਬਦ ਕਿਹਾ, ਉਹ ਹੈ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਉਹਦੇ ਵਿੱਚ ਹੀ ਬਚਨ ਹੈ ਕਿ ਮਹਾਰਾਜ ਬਟਾਲੇ ਆਏ, ਜਿਣ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ। ਉੱਥੇ ਆਖਰੀ ਗੋਸ਼ ਤੇ ਸਿੱਧਾਂ ਨੇ ਮੱਥੇ ਟੇਕਣੇ ਪਏ। ਫਿਰ ਕੀ ਹੋਇਆ ਜੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ। ਬਸ ਕਹਿੰਦੇ ਨਾਮ ਅੱਗੇ ਸਾਰੇ ਝੁੱਕ ਗਏ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਫਿਰ ਜਿਹੜੇ ਸਿੱਧ ਝੁਕੇ ਉਹਨਾਂ ਕਿਹਾ, ਲੋਕੋ ਅਸੀਂ ਹਰ ਥਾਂ ਤੇ ਮੱਥਾ ਲਿਆ, ਪਰ ਅੱਜ ਤੁਹਾਨੂੰ ਸ਼ਰੇਆਮ ਕਹਿੰਦੇ ਹਾਂ ਕਿ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ, ਏਦੂ ਵੱਡਾ ਮਹਾਂਪੁਰਖ ਇਸ ਸੰਸਾਰ ਵਿੱਚ ਕੋਈ ਨਹੀਂ ਜੀ ਜਿੱਡਾ ਵੱਡਾ ਬਾਬਾ ਨਾਨਕ ਹੈ। ਇਹ ਭਾਈ ਸਾਹਿਬ ਨੇ ਬਾਣੀ ਹੈ ਜੀ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਇੱਥੇ ਫਿਰ ਜਦੋਂ ਨਿਮਰਤਾ ਚ ਬਹਿ ਗਏ ਨਾ, ਹੁਣ ਬੰਦਿਆਂ ਦੇ ਅੰਦਰ ਖਾਲੀ ਹੋ ਗਏ, ਅੱਗੇ ਤਾਂ ਡਰਾ ਕਦੀ ਆ ਕਦੀ ਆ, ਜਦੋਂ ਠੰਡੇ ਜੇ ਹੋ ਗਏ ਫਿਰ ਕਹਿੰਦੇ ਨੇ ਇੱਕ ਗੱਲ ਸਾਨੂੰ ਜ਼ਿੰਦਗੀ ਦੀ ਦੱਸੋ ਨਿਚੋੜ, ਤੁਸੀਂ ਜਿੱਥੇ ਗਏ ਕਿਸੇ ਨੂੰ ਹੰਕਾਰ ਚ ਨਹੀਂ ਝੁਕਾਇਆ, ਪਰ ਜਿੱਥੋਂ ਲੰਘ ਗਏ ਉੱਥੇ ਲੋਕੀ ਝੁਕੀ ਗਏ। ਰਾਜੇ ਤੇਰੇ ਅੱਗੇ ਝੁਕੇ, ਹਰ ਚੀਜ਼ ਤੇਰੇ ਅੱਗੇ ਝੁਕੀ। ਸਤਿਗੁਰੂ ਨੇ ਪਹਿਲੀ ਗੱਲ ਕਹੀ, ਮੈਂ ਝੁਕਾਉਣ ਵਾਸਤੇ ਆਇਆ ਹੀ ਨਹੀਂ, ਮੈਂ ਤਾਂ ਖੁਦ ਪਾਰ ਬ੍ਰਹਮ ਜੀ ਦੇ ਸਾਹਮਣੇ ਝੁਕਿਆ ਹੋਇਆ ਹਾਂ। ਸਿੱਧੋ, ਮੈਂ ਤਾਂ ਉਹਨਾਂ ਦੀ ਧੂੜ ਮੰਗਣਾ ਪਿਆ ਜਿਹੜੇ ਉਹਦੇ ਚ ਰੱਤੇ ਨੇ। ਸ਼ਬਦ ਕਿਹਾ, ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ। ਏਡੀ ਵੱਡੀ ਨਿਰਮਾਣਤਾ ਜੀ, ਮੇਰੇ ਤੋਂ ਵੱਡਾ ਬਦ ਕਿਸਮਤ, ਮੇਰੇ ਤੋਂ ਵੱਡਾ ਢੀਠ, ਮੇਰੇ ਤੋਂ ਵੱਡਾ ਚੁਗਲ ਖੋਰ ਕੋਈ ਨਹੀਂ। ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ, ਮੈਂ ਕਿਸੇ ਨੂੰ ਕੀ ਚੁਕਾਉਣਾ। ਤੇ ਇੱਕ ਗੱਲ ਪੱਕੀ ਜੇ, ਜਿਹੜਾ ਬੰਦਾ ਕਿਸੇ ਨੂੰ ਚੁਕਾਉਣ ਦੀ ਬਿਰਤੀ ਨਾਲ, ਅਪਮਾਨ ਦੀ ਬਿਰਤੀ ਨਾਲ ਕਰਦਾ, ਰੱਬ ਸਭ ਕੋਈ ਦੇਖਦਾ ਪਿਆ ਹੈ। ਮਹਾਰਾਜ ਕਹਿੰਦੇ ਨਹੀਂ ਨਹੀਂ, ਝੁਕਣ ਵਾਲਾ ਕਦੀ ਡਿੱਗ ਸਕਦਾ ਜੀ? ਡਿੱਗਦਾ ਹੀ ਉਹ ਜਿਹੜਾ ਆਕੜ ਕੇ ਖਲੋਂਦਾ। ਦੇਖੋ ਆਪਾਂ ਮੰਨ ਲਓ ਥੱਲੇ ਜ਼ਮੀਨ ਤੇ ਪਏ ਆ, ਇਦੋਂ ਥੱਲੇ ਕਿੱਥੇ ਡਿੱਗਣਾ? ਜਿਹੜਾ ਕੋਠੇ ਤੇ ਖਲੋਤਾ ਉਹਦੀ ਆਸ ਹੈ ਡਿੱਗੂਗਾ, ਤੇ ਜਿਹੜਾ ਖਲੋਤਾ ਉਹਦੀ ਆਸ ਵੀ ਡਿੱਗੇਗਾ, ਜਿਹੜਾ ਪੈ ਲੰਮਾ ਗਿਆ ਉਹਨੇ ਡਿੱਗਣਾ ਕੀ? ਮਹਾਰਾਜ ਕਹਿੰਦੇ ਉੱਚਾ ਚੜੈ ਸੋ ਪਵੈ ਪਿਆਲਾ, ਉੱਚੇ ਦੇ ਕੋਲ ਡਿੱਗਣ ਦੀ ਆਸ ਹੈ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਜਿਹੜਾ ਨਿਮਰਤਾ ਚ ਵਿਛ ਗਿਆ ਉਹਨੂੰ ਤਾਂ ਮੌਤ ਵੀ ਨੀ ਕੁਝ ਕਹਿੰਦੀ। ਉੱਥੇ ਉਹਨਾਂ ਫਿਰ ਅੰਦਰ ਖੋਲਿਆ, ਕਹਿੰਦੇ ਵੀ ਸਤਿਗੁਰੂ ਅਸੀਂ ਹੱਥ ਜੋੜ ਕੇ ਸਵਾਲ ਨਹੀਂ ਹੁਣ ਕਰਦੇ, ਤੁਹਾਡਾ ਇਮਤਿਹਾਨ ਲੈਣ ਲਈ ਨਹੀਂ, ਸਾਨੂੰ ਇੱਕ ਗੱਲ ਦੱਸ ਜਾ, ਤੇਰੇ ਕੋਲ ਕਰਾਮਾਤ ਕਿਹੜੀ ਹੈ, ਕਿਹੜੀ ਸ਼ਕਤੀ ਹੈ? ਗੁਰਮੁਖੋ, ਬਸ ਉਹ ਸ਼ਕਤੀ ਤੁਹਾਡੀ ਸਾਡੀ ਝੋਲੀ ਚ ਬਾਬਾ ਜੀ ਨੇ ਪਾਤੀ। ਕਹਿਣ ਲੱਗੇ ਸਿੱਧੋ, ਆ ਜਿਹੜੀਆਂ ਤੁਸੀਂ ਕਰਾਮਾਤਾਂ ਕਰਦੇ ਹੋ ਅਸੀਂ ਇਹਦੇ ਨਾਲ ਕਦੀ ਖਿਆਲ ਨਹੀਂ ਦਿੱਤਾ। ਇਹ 4-17 ਸੁੱਖ ਤੁਕਾਂ ਨੇ ਜੀ, ਸਿੱਧ ਪੁੱਛਣ ਸੁਣ ਨਾਨਕਾ, ਤੋਏ ਜੱਗ ਨੂੰ ਕਰਾਮਾਤ ਦਿਖਾਈ। ਮੈਂ ਇਸ ਤੁਕ ਤੇ ਬੋਲ ਰਿਹਾ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਸਿੱਧ ਪੁੱਛਣ ਸੁਣ ਨਾਨਕਾ, ਤੋਏ ਜੱਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਲੇ ਅਸਾਨੂੰ ਤੂੰ ਕਿਉਂ ਢਿੱਲ ਅਵੇਗੀ ਲਾਈ। ਬਾਬੇ ਆਖਿਆ ਨਾਥ ਜੀ, ਇੱਥੇ ਪਾਠ ਭੇਜਦੇ ਕਿਤੇ 12 ਚ ਲਿਖਿਆ ਬਾਬਾ ਬੋਲੇ ਨਾਥ ਜੀ, ਬਾਬੇ ਆਖਿਆ ਨਾਥ ਜੀ, ਅਸੀਂ ਤਾਂ ਵੇਖਣ ਜੋਗੀ ਵਸਤ ਨਾ ਕਾਈ, ਸਾਡੇ ਕੋਲ ਤਾਂ ਆ ਹੈ ਹੀ ਨੀ ਜੋ ਤੁਸੀਂ ਪੁੱਛਦੇ ਪਏ। ਫਿਰ ਕਹਿੰਦੇ ਕਰਾਮਾਤ, ਬਾਬਾ ਜੀ ਕਹਿੰਦੇ ਆ ਦੋ ਚੀਜ਼ਾਂ ਮੇਰੇ ਕੋਲ ਤਾਕਤ ਨੇ, ਜੇ ਤੁਸੀਂ ਅੱਜ ਇਮਾਨਦਾਰੀ ਨਾਲ ਪੁੱਛ ਰਹੇ ਹੋ, ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰਬਾਣੀ। ਜਿਹਦੇ ਕੋਲ ਇਹ ਆ ਗਈਆਂ ਉਹਦੇ ਸਾਹਮਣੇ ਕੋਈ ਨਹੀਂ ਆਕੜ ਸਕਦਾ। ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਸੰਗਤ ਤੇ ਗੁਰਬਾਣੀ ਸਭ ਤੋਂ ਵੱਡੀ ਤਾਕਤ ਇਹ ਵੇ। ਗੁਰਮੁਖੋ, ਜੇ ਮੰਨ ਲਓ ਸਾਰੀ ਦੁਨੀਆਂ ਮੱਥੇ ਵੀ ਟੇਕੇ, ਪੂਜਾ ਵੀ ਹੋ ਜਾਏ, ਉਂਜ ਵੈਸੇ ਯਾਦ ਰੱਖਿਓ, ਉੱਥੇ ਤਾਂ ਇਹ ਹਾਲ ਹੈ ਨਾ ਜੀ, ਚਲੋ ਐਵੇਂ ਇੱਥੇ ਮੈਂ ਗੱਲ ਕੋਈ ਭੜਕਾਟ ਵਾਲੀ ਕਰਾਂ, ਪਰਮੇਸ਼ਵਰ ਬੜਾ ਬੇਅੰਤ ਜੇ ਉਹ ਮੌਕੇ ਦਿੰਦਾ ਵੀ ਬੰਦਿਆ ਬੰਦਾ ਬਣ ਜਾ, ਨਾ ਬਣੇ ਫਿਰ ਇਹ ਅਦ੍ਰਿਸ਼ਟ ਡਾਂਗ ਇਹੋ ਜਿਹੀ ਫੇਰਦਾ ਹੈ ਨਾ, ਸਭ ਕੁਝ ਵਿਛਾ ਕੇ ਰੱਖ ਦਿੰਦਾ। ਆ ਪਿੱਛੇ ਤੁਸੀਂ ਚਲੋ ਆਪਾਂ ਨਾਂ ਕੀ ਲੈਣਾ, ਇਹ ਸੌਦਾ ਸਾਧ, ਉਹਨੇ 3 ਜਣੇ ਡੁੱਬੇ, ਆਪ ਵੀ ਡੁੱਬਾ। ਮਜ਼ਾਕ ਕਰਦਾ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਨੂੰ, ਦੇਖੋ ਜਿਨ੍ਹਾਂ ਨਾਲ ਗੱਲ ਕਰ ਰਿਹਾ ਉਹ ਵੀ ਡੋਬੇ, ਜਿਨ੍ਹਾਂ ਨੇ ਕਿਹਾ ਇਹਨੂੰ ਮਾਫ ਕਰ ਦਿਓ ਉਹ ਵੀ ਡੋਬੇ। ਰੱਬ ਨੇ ਇਹੋ ਜੀ ਖੇਡ ਵਰਤਾਈ, ਡੋਬ ਕੇ ਰੱਖ ਦਿੱਤਾ ਕਰੋੜਾਂ ਬੰਦੇ ਜੀ ਉਹਦੇ। ਇੱਕ ਕੱਦੂ ਨੂੰ ਹੱਥ ਲਾਦਾ 5 ਲੱਖ ਦਾ ਤੇ ਕੱਦੂ ਵਿਕ ਜਾਂਦਾ ਉਹਦਾ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਕਿਉਂਕਿ ਜਿਹੜਾ ਬੰਦਾ ਵੋਟ ਮੰਗਣ ਵਾਸਤੇ ਤੁਰਿਆ ਉਹ ਹਮੇਸ਼ਾ ਆਪਣੀ ਨਜ਼ਰ ਚ ਉਹਨੂੰ ਹੀ ਸੰਤ ਮੰਨੇਗਾ ਜਿਹਦੇ ਪਿੱਛੇ ਕਰੋੜਾਂ ਬੰਦੇ ਨੇ। ਜਿਹੜਾ ਰੂਹਾਨੀ ਕਮਾਉਣ ਵਾਸਤੇ ਤੁਰਿਆ ਉਹ ਕਹਿੰਦਾ ਕਰੋੜਾਂ ਵਿੱਚੋਂ ਇੱਕ ਹੀ ਬੰਦਗੀ ਵਾਲਾ ਹੁੰਦਾ ਹੈ। ਇੱਕ ਸ਼ਬਦ ਦੇ ਮਹਾਰਾਜ ਦਾ ਪੂਜ ਲੱਗਾ, ਪੀਰ ਆਖੀ ਹੈ ਸਿੱਧ ਹੋਵਾਂ ਸਿੱਧ ਲਾਈ, ਮੈਨੂੰ ਲੋਕੀ ਪੀਰ ਕਹਿਣ ਲੱਗ ਪੈਣ, ਪੂਜਾ ਹੋਣ ਲੱਗ ਪੈ, ਭੀੜਾਂ ਪਿੱਛੇ ਚੱਲ ਪੈਣ। ਪੂਜ ਲੱਗਾ ਪੀਰ ਆਖੀ ਹੈ ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ। ਬਾਬਾ ਜੀ ਕਹਿੰਦੇ ਜਾਂ ਪਤ ਲੇਖਾ ਨਾ ਪਵੇ ਤਾਂ ਸਭਾ ਪੂਜ ਖੁਆਰ। ਜੇ ਤੇਰੀ ਰੱਬ ਦੇ ਘਰ ਚ ਹੀ ਪਤ ਕੋਈ ਨਹੀਂ ਬਣੀ ਤੇ ਕਰੋੜਾਂ ਬੰਦੇ ਤੇਰੇ ਪਿੱਛੇ ਵੀ ਤੁਰੇ ਪੈਣ, ਤੇਰੀ ਕੋਈ ਅਹਿਮੀਅਤ ਨਹੀਂ। ਇੱਥੇ ਮਹਾਰਾਜ ਜੀ ਨੇ ਅੱਜ ਤੀਜਾ ਜਿਹੜਾ ਪਦਾ ਕਿਹਾ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਸਭ ਕੁਝ ਆ ਜਾਏ ਗੁਪਤ ਪ੍ਰਗਟ ਹੋਏ ਬੈਸਾਂ। ਬਸ ਇਸ ਤੁਕ ਨੂੰ ਸੁਣ ਕੇ ਪਿਆਰਿਓ, ਜੇ ਕੋਈ ਬੰਦਾ ਨਾਟਕ ਚੇਟਕ ਕਰਦਾ ਹੈ ਨਾ ਵੀ ਮੈਂ ਆਹ ਕੱਢ ਦਿੱਤਾ, ਕੋਈ ਸੋਨਾ ਕੱਢ ਦਿੱਤਾ, ਮੈਂ ਰਸਗੁੱਲੇ ਕੱਢ ਦਿੱਤੇ, ਮੈਂ ਤਾਂ ਤੁਹਾਨੂੰ ਸਾਗੀ ਸੁਣਾਈ, ਇਹ ਘਟਨਾ ਸੁਣਾਈ ਅੱਗ ਵਾਲੀ ਵੀ ਫਲਾਣਾ ਬਾਬਾ ਜੀ ਦਾ ਹੱਥ ਪਾਉ ਰਸਗੁੱਲੇ ਕੱਢ ਲਿਆਉਂਦਾ, ਇੰਨੀ ਦੂਰ ਰਸਗੁੱਲਾ ਵੇਖਣ ਜਾਣ ਦੀ ਕਿ ਉਹਦਾ ਹਲਵਾਈ ਕੋਲੋਂ ਜਾਓ ਤੇ $10 ਦਿਓ ਜਿੰਨੇ ਮਰਜ਼ੀ ਬੰਨ ਲਿਓ। ਇਹ ਕਾਹਦੀ ਸਪਿਰਚੁਅਲਿਟੀ ਜੀ? ਉਹ ਫਕੀਰ ਪਾਣੀ ਤੇ ਤੁਰ ਪਿਆ। ਕਈ ਸੱਜਣ ਗੁਰੂ ਗੋਬਿੰਦ ਸਿੰਘ ਨਾਲ ਜੋੜਦੇ ਨੇ ਪਰ ਪੜ੍ਹਿਆ ਨਹੀਂ। ਉਹ ਕਰਾਮਾਤੀ ਪਾਣੀ ਤੇ ਤੁਰੀ ਜਾਏ ਤੇ ਸਾਧਨਾ ਵਾਲਾ ਬੇੜੀ ਚ ਬੈਠਾ, ਜਦੋਂ ਕਿਨਾਰੇ ਲੱਗ ਗਿਆ ਜਿਹੜਾ ਤੁਰਦਾ ਪਾਣੀ ਚ, ਕਹਿੰਦਾ ਵੇਖਿਆ ਫਿਰ ਤਾਕਤਾਂ। ਉਹਨੇ ਪੁੱਛਿਆ ਮਲਾਹ ਨੂੰ ਕਿੰਨੇ ਪੈਸੇ, ਕਹਿੰਦਾ 2 ਟਕੇ। ਉਹ 2 ਟਕੇ ਮਲਾਹ ਨੂੰ ਪਕੜਾ ਕੇ ਕਹਿੰਦਾ ਤੇਰੀ ਤਾਕਤ ਦੀ ਕੀਮਤ 2 ਟਕੇ, ਜਿਹੜਾ ਕੰਮ 2 ਟਕਿਆਂ ਨਾਲ ਬੇੜੀ ਤੇ ਬਹਿ ਕੇ ਹੋ ਜਾਂਦਾ ਤੂੰ ਐਵੇਂ ਤੁਰਿਆ ਜਾਂਦਾ ਪਾਣੀ ਉੱਤੇ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹੋ ਜਿਹੀਆਂ ਗੱਲਾਂ ਤੋਂ ਬਾਬਾ ਜੀ ਨੇ ਇਹੀ ਕਿਹਾ ਕਿ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ, ਕਰੋੜਾਂ ਲੋਕ ਮੇਰੇ ਤੇ ਆਸਥਾ ਰੱਖਣ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਇਸ ਲੜੀ ਨੂੰ ਕੱਲ ਨੂੰ ਆਪਾਂ ਸਵੇਰੇ ਪੂਰਾ ਕਰਾਂਗੇ। ਇੱਕ ਤਾਂ 78 ਦੇ ਉਹ ਸ਼ਹੀਦ ਜਿਨ੍ਹਾਂ ਨੂੰ ਨਰਕ ਧਾਰੀਆਂ ਨੇ, ਚਲੋ ਸਾਰੇ ਸ਼ਬਦ ਅਸੀਂ ਨਿਰੰਕਾਰੀ ਵਰਤਨੇ ਆ, ਹਾਂ ਨਿਰੰਕਾਰੀ ਜਦੋਂ ਚੱਲੇ ਸਨ ਇਹ 2 ਸਨ, ਇੱਕ ਸਿੱਖ ਨਿਰੰਕਾਰੀ ਇੱਕ ਸੰਤ ਨਿਰੰਕਾਰੀ। ਬਾਅਦ ਵਿੱਚ ਇਹਨਾਂ ਨੂੰ ਸ਼ਬਦ ਨਰਕ ਧਾਰੀ ਦਿੱਤਾ ਗਿਆ ਹੈ। ਨਿਰੰਕਾਰੀ ਤਾਂ ਉਹ ਜਿਹੜਾ ਨਿਰੰਕਾਰ ਨੂੰ ਮੰਨਦਾ ਹੈ। ਉਹਨਾਂ ਮਹਾਨ ਗੁਰਸਿੱਖਾਂ ਨੂੰ ਕੱਲ ਇੱਥੇ ਯਾਦ ਕੀਤਾ ਜਾਣਾ। ਮੈਨੂੰ ਤਾਂ ਐਦਕੀ ਪਤਾ ਲੱਗਾ ਭੈਣ ਜੀ, ਇਹਨਾਂ ਦੇ ਬ੍ਰਦਰ ਭਾਈ ਧਰਮਵੀਰ ਸਿੰਘ, ਇਹ ਆਪਣੇ ਭਾਈ ਗੁਰੂ ਕਿਰਪਾਲ ਸਿੰਘ ਉਹਨਾਂ ਦੇ ਬ੍ਰਦਰ ਇਨ ਲਾ, ਉਹ ਸ਼ਹੀਦ ਹੋਏ। ਇਹਨਾਂ ਦਾ ਸਤਿਗੁਰੂ ਕਿਰਪਾ ਕਰੇ ਉਸ ਸ਼ਹੀਦ ਦੀ। ਚਲੋ ਜਾਣਾ ਤਾਂ ਸਭ ਨੇ ਵੇ, ਪਰ ਯਾਦ ਰੱਖਿਓ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਚੇਤੇ ਰਹੇਗੀ। ਉਹਨਾਂ 13 ਸਿੱਖਾਂ ਨੂੰ ਵੀ ਆਪਾਂ ਕੱਲ ਜ਼ਰੂਰ ਯਾਦ ਕਰਾਂਗੇ ਜੀ, ਤੇ ਕਰਨਾ ਵੀ ਹੈ। ਤੇ ਇਸ ਸ਼ਬਦ ਨੂੰ ਆਪਾਂ ਪੂਰਿਆਂ ਕਰਾਂਗੇ, ਸਿੱਧ ਖੋਵਾਂ ਸਿੱਧ ਲਾਈ। ਅਖੀਰ ਤੇ ਮਹਾਰਾਜ ਰਾਜ ਭਾਗ ਦੀ ਗੱਲ ਕਰਨਗੇ ਕਿ ਰਾਜ ਭਾਗ ਆ ਗਏ, ਕਿਰਪਾ ਕਰੀ ਗੱਦੀ ਵੇਖ ਕੇ ਤੇਰੀ ਗੋਦੀ ਚੋਂ ਨਾ ਡਿੱਗ ਪਾਵਾਂ। ਇਹ ਕੱਲ ਨੂੰ ਵਿਚਾਰਾਂਗੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ 6-7 ਦਿਨ ਬੜੀ ਇਕਾਗਰਤਾ ਬਖਸ਼ੀ। ਆਓ ਹੁਣ ਕਰੋ ਕਿਰਪਾ, ਸਾਰੇ ਜਿਨ੍ਹਾਂ ਜਾਣਾ ਜੀ ਸਦਕੇ ਭਾਈ ਜਾਓ, ਕਿਉਂਕਿ ਕਈ ਸੱਜਣ ਇਸ ਚੀਜ਼ਾਂ ਵਿਚਾਰਿਆਂ ਲਈ ਘੰਟਾ ਘੰਟਾ ਡੇਢ ਡੇਢ ਘੰਟਾ ਬਹਿਣਾ ਮੁਸ਼ਕਲ ਹੋ ਜਾਂਦਾ, ਪਰ ਜੇ ਕਿਸੇ ਕੋਲ ਸਮਰੱਥਾ ਹੈ, ਟਾਈਮ ਹੈ, ਆਓ ਆਪਾਂ ਨਾਮ ਜਪ ਲਈਏ। ਪਹਿਲਾਂ ਦਾਸ ਬੋਲੇਗਾ, ਫਿਰ ਸਿੰਘੋ ਤੁਸੀਂ ਉੱਚੀ ਆਵਾਜ਼ ਚ, ਫਿਰ ਬੀਬੀਓ ਭੈਣੋ ਤੁਸੀਂ ਉੱਚੀ ਆਵਾਜ਼ ਚ। ਮੈਂ ਕੱਲ ਦੇਖਾ ਥੋੜਾ ਜਿਹਾ ਬੋਲ ਕੇ ਫਿਰ ਐਸਤਾ ਐਸਤਾ ਜ਼ੋਰ ਨੀ ਲੱਗਦਾ। ਕਰੋ ਕਿਰਪਾ ਔਰ ਉਚਾਰਨ ਕਰੋ ਜੀ,
ਵਾਖੇ ਗੁਰੂ,
ਸਾਰੇ ਸਿੰਘ ਉੱਚੀ ਆਵਾਜ਼ ਚ, ਬੀਬੀਆਂ ਭੈਣਾਂ
ਵਾਖੇ ਗੁਰੂ, ਵਾਖੇ ਗੁਰੂ, ਵਾਖੇ ਗੁਰੂ, ਵਾਖੇ ਗੁਰੂ, ਵਾਖੇ।